ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਚੰਦ ਜੀ ਨੂੰ 416-619-9991 ਤੇ 416-679-9191।
You are listening to WTOR 770 AM.
समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% Canadian made, top quality sweets. Hun 3 locations to serve karde ne. 2 in Brampton, 1850 Alvin Road, 6 Etobicoke. Vadhere jankari layi call karo 416-213-1165 or 16-213-1165.
ਅਪਲਾਈਂਸ ਜੰਕਸ਼ਨ, ਜੇ ਤੁਸੀਂ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਈਂਸ ਜੰਕਸ਼ਨ ਤੇ ਪਹੁੰਚੋ। 2 ਲੋਕੇਸ਼ਨ ਟੂ ਸਰਵ ਯੂ, 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054। ਅਪਲਾਈਂਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020। ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। ਟੂ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200। ਕਟਾਰੀਆ ਟੂਰ ਐਂਡ ਟ੍ਰੈਵਲ।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਰਾਜ ਕਾਰਪੇਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪੇਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪੇਟ ਐਂਡ ਫਲੋਰਿੰਗ।
ਖੁਦਾਇਆ ਇਹ ਕਦੇ ਨਾ ਕਹਿਰ ਹੋਵੇ, ਮੇਰੇ ਅੰਦਰ ਕਿਸੇ ਲਈ ਜ਼ਹਿਰ ਹੋਵੇ,
ਖੁਦਾਇਆ ਇਹ ਕਦੇ ਨਾ ਕਹਿਰ ਹੋਵੇ ਮੇਰੇ ਅੰਦਰ ਕਿਸੇ ਲਈ ਜ਼ਹਿਰ ਹੋਵੇ ਮਿਲੇ ਤਾਂ ਇਸ ਤਰ੍ਹਾਂ ਮਹਿਸੂਸ ਹੋਵੇ ਜਿਵੇਂ ਦਿਲ ਦੇ ਸਮੁੰਦਰ ਲਹਿਰ ਹੋਵੇ ਉਦੋਂ ਰਿਸ਼ਤੇ ਵੀ ਮਿੱਟੀ ਜਾਪਦੇ ਨੇ ਉਦੋਂ ਰਿਸ਼ਤੇ ਵੀ ਮਿੱਟੀ ਜਾਪਦੇ ਨੇ ਜਦੋਂ ਅੱਖਾਂ ਦੇ ਅੰਦਰ ਗੈਰ ਹੋਵੇ ਕਦੇ ਥੰਦੇ ਘੜੇ ਜੇ ਰਿਸ਼ਤਿਆਂ ਵਿੱਚ ਮੇਰੇ ਤੋਂ ਮਿੱਟ ਵੀ ਨਾ ਠਹਿਰ ਹੋਵੇ ਬੜਾ ਕੁਝ ਚੌਖਟੇ ਵਿੱਚ ਕੈਦ ਹੋਇਆ ਬੜਾ ਕੁਝ ਚੌਖਟੇ ਵਿੱਚ ਕੈਦ ਹੋਇਆ ਮੇਰਾ ਪਿੰਡ ਬਣ ਗਿਆ ਜਿਉਂ ਸ਼ਹਿਰ ਹੋਵੇ ਜਦੋਂ ਗਿਣਤੀ ਤੇ ਗਿਣਤੀ ਰੂਹ ਨੂੰ ਘੇਰੇ ਜਦੋਂ ਗਿਣਤੀ ਤੇ ਮਿਣਤੀ ਰੂਹ ਨੂੰ ਘੇਰੇ ਅਜਿਹੇ ਵਕਤ ਦਾ ਨਾ ਕਹਿਰ ਹੋਵੇ ਕਿ ਇਹ ਚੰਚਲ ਮਨ ਖਿਡੌਣੇ ਮੰਗਦਾ ਹੈ ਇਹ ਚੰਚਲ ਮਨ ਖਿਡੌਣੇ ਮੰਗਦਾ ਹੈ ਜਿਵੇਂ ਬਚਪਨ ਦਾ ਪਹਿਲਾ ਪੈਰ ਹੋਵੇ ਖੁਦਾਇਆ ਇਹ ਕਦੇ ਨਾ ਕਹਿਰ ਹੋਵੇ ਮੇਰੇ ਅੰਦਰ ਕਿਸੇ ਲਈ ਜ਼ਹਿਰ ਹੋਵੇ ਗੁਰਭਜਨ ਗਿੱਲ ਹੋਰਾਂ ਦੀ ਇਸ ਰਚਨਾ ਨਾਲ ਅੱਜ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਉਮੀਦ ਹੈ ਕਿ ਸਵੇਰ ਤੋਂ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ ਅੱਜ ਫਰਵਰੀ ਮਹੀਨੇ ਦੀ 25 ਤਰੀਕ ਹੋ ਗਈ ਹੈ ਤੇ ਦਿਨ ਹੈਗਾ ਜੀ ਬੁੱਧਵਾਰ ਬਾਹਰਲਾ ਤਾਪਮਾਨ 2 ਡਿਗਰੀ ਹੈ ਤੇ -7 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਸੂਰਜ ਕਈ ਥਾਵਾਂ ਤੇ ਮਾੜੀ ਮਾੜੀ ਝਾਤੀ ਮਾਰ ਚੁੱਕਾ ਮੈਂ ਵੈਸਟ ਬ੍ਰੈਂਪਟਨ ਵਾਲੇ ਪਾਸਿਓਂ ਆਇਆ ਉਧਰ ਪਹਿਲਾਂ ਰਾਤੀ ਚਲੋ ਬਰਫ਼ ਪਈ ਸੀ ਤੇ 1-1 ਵਜੇ ਦੁਬਾਰਾ ਫੇਰ ਜਿੱਦਾਂ ਬਾਬਾ ਯੂਰੀਆ ਨੀ ਛਿੜਕਦਾ ਹੁੰਦਾ ਛੱਟਾ ਦਿੰਦਾ ਹੁੰਦਾ ਸੋ ਯੂਰੀਆ ਦੇ ਦਾਣਿਆਂ ਵਰਗੀ ਬਰਫ਼ ਜਿਹੜੀ ਹੈ ਜੀ ਉਹ ਅਸਮਾਨੋਂ ਕਿਰਨੀ ਸ਼ੁਰੂ ਹੋਈ ਸੀ ਫਿਰ ਹੌਲੀ 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 ਬ੍ਰੈਂਪਟਨ ਤੋਂ ਜਦੋਂ ਬਾਹਰ 4 ਟਨ ਲੈ ਕੇ ਨਿਕਲੇ ਆ ਤੇ ਫਿਰ ਉਹ ਹਟ ਗਈ ਤੇ ਜਦੋਂ ਮੈਂ ਇੱਥੇ ਐਗਲਿੰਟਨ ਤੇ ਟੌਮਕਨ ਦੇ ਲਾਗੇ ਪਹੁੰਚਿਆ ਤੇ ਇਧਰਲੇ ਪਾਸੇ ਧੁੱਪ ਨਿਕਲੀ ਸੀ ਤੇ ਹੁਣ ਬੰਦਾ ਕੀ ਸਮਝੇ ਵੀ ਮੌਸਮ ਦਾ ਹਾਲ ਵੀ ਕੀ ਦੇਵੇ ਹੁਣ ਮੈਂ ਇੱਥੇ ਬੈਠਾ ਕਹੀ ਜਾਵਾਂਗਾ ਬਰਫ਼ ਪੈਂਦੀ ਆ ਤੇ ਤੁਹਾਡੇ ਵੱਲ ਨਿਕਲੀ ਹੋਵੇ ਧੁੱਪ ਤੁਸੀਂ ਰੇਡੀਓ ਉੱਥੇ ਸੁਣਦੇ ਹੋ ਤੁਸੀਂ ਕਹੋ ਯਾਰ ਇਹ ਬੰਦਾ ਉਦਾਂ ਝੂਠੀ ਬੋਲੀ ਜਾਣ ਡਿਆ ਇਹ ਸੌਣ ਭਾਦੋਂ ਦੇ ਸ਼ਰਾਟੇ ਹੁੰਦੇ ਸੀ ਜਦੋਂ ਕਹਿ ਲਓ ਕਿ ਬੰਨੇ ਨਾਲ ਬੰਦਾ ਕਹਿੰਦੇ ਛੱਡ ਜਾਂਦੇ ਹੁੰਦੇ ਸੀ ਇੱਥੇ ਵੀ ਹੁੰਦੇ ਉਹੋ ਜਿਹੇ ਪਰੰਤੂ ਹੁਣ ਜਿਹੜੇ ਹਾਲਾਤ ਜਿਹੜੇ ਨੇ ਜੀ ਉਹ ਬਰਫ਼ ਦੇ ਵੀ ਇਹੋ ਜਿਹਾ ਹੋ ਗਿਆ ਨੇ ਜੀ 2 ਡਿਗਰੀ ਤਾਪਮਾਨ ਹੈ ਜਦੋਂ ਫਿਰ ਪਰ ਮਹਿਸੂਸ ਹਵਾ ਦਾ ਕਰਕੇ ਵੱਧ ਕੀਤਾ ਜਾ ਰਿਹਾ ਪਰ ਇਹਦੇ ਨਾਲ ਇਹ ਆ ਵੀ ਬਰਫ਼ ਜਿਹੜੀ ਹੈ ਜਦੋਂ ਤਾਪਮਾਨ ਘੱਟ ਹੋਵੇ ਤੇ ਫਿਰ ਭਾਰੀ ਹੋ ਜਾਂਦੀ ਆ ਜਦੋਂ ਉੱਪਰੋਂ ਜੇ ਫਲਰੀਜ਼ ਵੀ ਡਿੱਗੀਆਂ ਹੋਣ ਤਾਂ ਜਦੋਂ ਸ਼ਵਲ ਨਾਲ ਚੁੱਕ ਚੁੱਕ ਕੇ ਸਿੱਟਣੀ ਹੈ ਤੇ ਧਰਤੀ ਦੀ ਜਿਹੜੀ ਆਪਣੀ ਗਰਮੈਸ਼ ਹੈ ਤਪਸ਼ ਹੈ ਉਹਦਾ ਕਰਕੇ ਉਹ ਥੋੜੀ ਜਿਹੀ ਖੁਰਕੇ ਤੋਂ ਉਹ ਸਲਗਿਸ਼ ਜੀ ਸਲੱਸੀ ਜੀ ਬਣ ਜਾਂਦੀ ਹੈ ਕੱਲ ਨੂੰ ਤਾਪਮਾਨ ਜਿਹੜਾ ਜੀ ਉਹ -3 ਡਿਗਰੀ ਰਹਿਣਾ ਉਹ ਤੋਂ ਬਾਅਦ ਫਿਰ ਪਰਸੋਂ ਨੂੰ ਸ਼ੁੱਕਰਵਾਰ ਨੂੰ 5 ਡਿਗਰੀ ਫਿਰ ਸ਼ਨਿਚਰਵਾਰ ਨੂੰ 5 ਡਿਗਰੀ ਫਿਰ ਗਾ ਦੋਨੇ ਦਿਨੀ ਐਤਵਾਰ ਤੇ ਸੋਮਵਾਰ ਐਤਵਾਰ ਨੂੰ -7 ਡਿਗਰੀ ਤੇ ਸੋਮਵਾਰ ਨੂੰ -5 ਡਿਗਰੀ ਫਿਰ ਉਹ ਤੋਂ ਬਾਅਦ ਜਿੰਨਾ ਕੁ ਹਾਲ ਮੌਸਮ ਦਾ ਦੱਸਦੇ ਆ ਫਿਰ ਪਲੱਸ ਦੇ ਵਿੱਚ ਹੀ ਰਹਿਣਾ ਕੰਮ ਫਿਰ ਰਾਤਾਂ ਨੂੰ ਮਾਈਨਸ ਤੇ ਦਿਨੇ ਪਲੱਸ
ਪਰ ਬਰਫ਼ ਜਿਹੜੀ ਹੈ ਜੀ ਹਾਲੇ ਖੇੜਾ ਛੱਡਦੀ ਨਜ਼ਰ ਨਹੀਂ ਆਉਂਦੀ। ਸਨਿਚਰਵਾਰ ਨੂੰ 40% ਚਾਂਸਿਸ ਨੇ, ਐਤਵਾਰ ਨੂੰ 35% ਚਾਂਸ ਨੇ, ਫਿਰ ਅਗਲਾ ਵੀਰਵਾਰ ਅਤੇ ਸ਼ੁੱਕਰਵਾਰ ਉਦਣ ਵੀ ਚਾਂਸਿਸ ਨੇ। ਐਰਕੀ ਨੂੰ ਕਹਿਣਾ ਵੀ ਬਸ ਕੰਪਲੇਂਟ ਨਹੀਂ ਆਪਾਂ ਕਰਨੀ ਵੀ ਤੂੰ ਚਾਹ ਲਾਹ ਲਾ ਜਿਹੜਾ ਲਾਉਣਾ, ਮਨ ਚ ਕੋਈ ਰਹਿ ਨਾ ਜਾਵੇ ਵੀ ਐਰਕੀ ਤੰਗ ਨਹੀਂ ਕੀਤੇ। ਵੈਸੇ ਜਿਹੜੇ ਆਪਾਂ ਜੇ ਆਪਾਂ ਇਨਸਾਨੀ ਸੁਭਾਅ ਦੀ ਗੱਲ ਕਰੀਏ, ਜਦੋਂ ਕਿਤੇ ਬਹੁਤੀ ਠੰਡ ਹੁੰਦੀ ਹੈ ਸਾਨੂੰ ਤਾਂ ਵੀ ਪੰਗਾ ਹੁੰਦਾ, ਜਿਹਦੇ ਕਿਤੇ ਗਰਮੀ ਹੋਵੇ ਅਸੀਂ ਤਾਂ ਹਾਏ ਤੱਤਾ ਕਰਦੇ ਫਿਰਦੇ ਹੁੰਦੇ। ਸੋ ਕੁਦਰਤ ਦੇ ਰੰਗ ਜਿਹੜੇ ਆ ਜੀ ਉਹ ਕੁਦਰਤ ਹੀ ਜਾਣਦੀ ਆ, ਇਹਦੇ ਚ ਆਪਾਂ ਨੂੰ ਕਹਿ ਲਓ ਵੀ ਰਹਿਣਾ ਸਿੱਖਣਾ ਚਾਹੀਦਾ। ਸਿੱਖ ਹੀ ਲਿਆ ਹੁਣ ਕਰੀਏ ਕੀ, ਆ ਫਰਵਰੀ ਮੁੱਕ ਚੱਲੀ ਆ, ਨਵੰਬਰ ਦਾ ਪੈਂਟ ਥੱਲੇ ਦੀ ਪਜਾਮਾ ਪਾਇਆ ਹਾਲੇ ਤੱਕ ਨਹੀਂ ਲਾਇਆ। ਨਵੰਬਰ ਗਿਆ, ਦਸੰਬਰ ਗਿਆ, ਜਨਵਰੀ ਗਈ, ਫਰਵਰੀ, 4 ਮਹੀਨੇ ਜਿਹੜੇ ਜੀ ਕਿ ਟਕਾ ਕੇ ਠੰਡ ਦੇ ਲੱਗੇ ਨੇ, ਤੇ ਜੋ ਹਾਲਾਤ ਨੇ ਲੱਗਦਾ ਕਿ ਮਾਰਚ ਅਪ੍ਰੈਲ ਵੀ ਇੱਦਾਂ ਲੰਘਣਗੇ। ਫਿਰ ਉਹ ਤੋਂ ਬਾਅਦ ਵੀ ਗੱਲਾਂ ਕਰਾਂਗੇ ਵੀ ਲੈ ਉਹ ਪਨੀਰੀ ਲਾ ਦਿਓ ਪਨੀਰੀ, ਏਡੇ ਏਡੇ ਕੱਦੂ ਹੋ ਗਏ। ਹਾਂਜੀ ਖੈਰ 416-620-1778 ਸਟੂਡੀਓ ਦਾ ਫੋਨ ਨੰਬਰ ਜੇ ਤੁਸੀਂ ਸਟੂਡੀਓ ਗੱਲਬਾਤ ਕਰਨੀ ਹੋਵੇ। ਕੱਲ ਆਪਣੇ ਗੁਆਂਢੀ ਅੰਕਲ ਟਰੰਪ ਹੋਰਾਂ ਨੇ ਇੱਕ ਬੜੀ ਲੰਬੀ ਸਪੀਚ ਦਿੱਤੀ ਆ ਔਰ ਇਹ ਰਿਕਾਰਡ ਬਣਿਆ ਕਿ ਹੁਣ ਤੱਕ ਦੀ ਕਿਸੇ ਵੀ ਰਾਸ਼ਟਰਪਤੀ ਦੀ ਇਹ ਸਭ ਤੋਂ ਲੰਮੀ ਸਪੀਚ ਸੀ। ਪਹਿਲਾਂ ਬਿਲ ਕਲਿੰਟਨ ਹੁਣੀ ਜਦੋਂ ਰਿਟਾਇਰ ਹੋਏ ਆ ਉਹਨਾਂ ਨੇ ਉਦੋਂ 1 ਘੰਟਾ ਤੇ 26-27 ਮਿੰਟ ਦੀ ਸਪੀਚ ਦਿੱਤੀ ਸੀ ਤੇ ਉਦੋਂ ਕਹਿੰਦੇ ਸੀ ਭਾਈ ਵੀ ਇਹ ਬੜੀ ਲੰਬੀ ਸਪੀਚ ਆ ਤੇ ਅੰਕਲ ਟਰੰਪ ਜਿਹੜਾ ਜੀ ਉਹ ਕਹਿੰਦਾ ਨਹੀਂ ਭਾਈ ਮੈਂ ਤੈਨੂੰ ਵੱਧ ਕਰੂੰ, ਮੇਰਾ ਰਿਕਾਰਡ ਦੇ ਵਿੱਚ ਨਾ ਆਊ ਵੀ ਆਪਾਂ ਕਲਿੰਟਨ ਦਾ ਵੀ ਲਾ ਜੋ ਅੱਜ ਯਾਦ ਕਰਦੇ ਹਾਂ ਤੇ ਜੇ ਕੋਈ ਇੱਦੋਂ ਲੰਬੀ ਵੀ ਸਪੀਚ ਦੇ ਕੇ ਜਾਂ ਫਿਰ ਘੱਟ ਵੀ ਰੱਖੀ ਕਿਸੇ ਨੇ ਕਹਿਣਾ ਵੀ ਹੁਣ ਤੱਕ ਦੀ ਸਭ ਤੋਂ ਲੰਬੀ ਸਪੀਚ ਜਿਹੜੀ ਉਹ ਟਰੰਪ ਨੇ ਦਿੱਤੀ ਸੀ ਭਾਵੇਂ ਅੱਜ ਤੋਂ 20 ਸਾਲਾਂ ਬਾਅਦ ਵੀ ਕੋਈ ਜ਼ਿਕਰ ਕਰੇ। ਸੋ ਅੰਕਲ ਟਰੰਪ ਕਹਿੰਦਾ ਵੀ ਮੇਰਾ ਨਾਂ ਬਣਨਾ ਚਾਹੀਦਾ ਭਾਵੇਂ ਨਕਮੇ ਕੰਮ 'ਚ ਹੀ ਬਣੇ ਪਰ ਮੈਨੂੰ ਚੇਤੇ ਜ਼ਰੂਰ ਕਰਨਾ। ਸੋ 1 ਘੰਟਾ 55 ਮਿੰਟ ਬੋਲੇ ਨੇ। ਹੁਣ ਲੰਮਾ ਤੁਸੀਂ ਕਿੰਨਾ ਬੋਲਦੇ ਹੋ ਮਹੱਤਵਪੂਰਨ ਇਹ ਨਹੀਂ ਹੁੰਦਾ, ਮਹੱਤਵਪੂਰਨ ਇਹ ਹੁੰਦਾ ਵੀ ਤੁਸੀਂ ਬੋਲਦੇ ਕੀ ਹੋ। ਹੁਣ ਜਦੋਂ ਜਵਾਕ ਪੈਦਾ ਹੁੰਦਾ ਬੋਲਣਾ ਤਾਂ ਉਹ ਪਹਿਲੇ 2 ਸਾਲਾਂ 'ਚ ਸਿੱਖ ਜਾਂਦਾ ਤੇ ਕਿੱਥੇ ਕੀ ਬੋਲਣਾ ਇਹ ਕਈ ਵਾਰੀ ਸਾਰੀ ਉਮਰ ਨਹੀਂ ਆਉਂਦਾ। ਸੋ ਅੰਕਲ ਟਰੰਪ ਹੋਰੀ ਜਿਹੜੇ ਨੇ ਜੀ ਉਹ ਕੱਲ੍ਹ ਬੋਲੇ ਨੇ, ਇੱਕ ਤਾਂ ਉਹਨਾਂ ਨੂੰ ਆਪਣੀਆਂ ਸਿਫਤਾਂ ਕਰਨ ਦੀ ਬੜੀ ਆਦਤ ਆ, ਮੈਂ ਆਹ ਕਰਤਾ। ਜਦੋਂ ਕਿਤੇ ਫੈਕਟ ਚੈੱਕ ਹੋਣ ਉਹਦੇ ਵਿੱਚੋਂ ਕਈ ਵਾਰੀ ਸੱਚਾਈ ਨਿਕਲਦੀ ਵੀ ਨਹੀਂ ਹੁੰਦੀ। ਦੂਜਾ ਉਹ ਵਿਰੋਧੀਆਂ ਨੂੰ ਕਹਿ ਲਓ ਕਿ ਡੀਫੇਮ ਕਰਨ ਦੇ ਵਿੱਚ ਭੋਰਾ ਮੌਕਾ ਨਹੀਂ ਜਾਣ ਦਿੰਦੇ। ਹੁਣ ਜੋ ਬਾਈਡਨ ਹੋ ਰਹੀ ਜੜੀ ਜਿਹੜੇ ਬਾਕੀ ਦੇ ਹੋਰ ਉਹਨਾਂ ਦੇ ਸਾਥੀ ਬੈਠੇ ਸਨ ਉਹਨਾਂ ਨੂੰ ਉਹ ਕਰਪਟ ਵੀ ਕਹਿ ਗਏ, ਜੋ ਬਾਈਡਨ ਲੇਜ਼ੀ ਵੀ ਕਹਿ ਗਏ, ਓਬਾਮਾ ਕੇਅਰ ਦੀਆਂ ਜਿਹੜੀਆਂ ਸਨ ਉਹ ਰੱਜ ਕੇ ਬਦਖੋਈ ਕਰ ਗਏ। ਹੁਣ ਉਹਨਾਂ ਨੇ ਜਿਹੜਾ ਕਿ ਨਵਾਂ ਪਲਾਨ ਜਿਹੜਾ ਉਹ ਸ਼ੁਰੂ ਕੀਤਾ ਟਰੰਪ RX ਉਹਦੀਆਂ ਸਿਫਤਾਂ ਗਣਾਤੀਆਂ, ਉੱਥੇ ਗਵਾਹ ਵੀ ਲਿਆਂਦੇ ਸੀ ਜਿਹੜੇ ਉਹਨਾਂ ਦੀ ਤਾਈਦ ਕਰਦੇ ਸਨ ਕਿ ਜੋ ਟਰੰਪ ਸਾਹਿਬ ਕਹਿ ਰਹੇ ਨੇ ਉਹ ਸਹੀ ਕਹਿ ਰਹੇ ਨੇ। ਦੂਜੇ ਪਾਸੇ ਜਿਹੜਾ ਲੋਕਾਂ ਨੂੰ ਪਸੰਦ ਆਉਣ ਵਾਲੀ ਗੱਲ, ਖਾਸ ਕਰਕੇ ਅਮੈਰੀਕਨਸ ਨੂੰ ਪਸੰਦ ਆਉਣ ਵਾਲੀ ਚੀਜ਼ ਆ, ਜਦੋਂ ਓਵਰ ਟਾਈਮ ਲੱਗਦਾ ਆ ਵੀ ਉਹ ਤੁਹਾਨੂੰ ਟੈਕਸ ਜਿਹੜਾ ਉਹਦੇ ਤੇ ਮਾਫ਼ ਕਰ ਦਿੱਤਾ ਗਿਆ। ਆਪਣੇ ਕੈਨੇਡਾ ਦੇ ਵਿੱਚ ਉਲਟਿਆ, ਇੱਥੇ ਜਦੋਂ ਓਵਰ ਟਾਈਮ ਤੁਸੀਂ ਲਾਉਂਦੇ ਹੋ, ਵੈਸੇ ਮੈਂ ਜ਼ਿੰਦਗੀ ਦੇ ਵਿੱਚ ਓਵਰ ਟਾਈਮ ਤਾਂ ਬਹੁਤ ਲਾਏ ਆ ਪਰ ਕਦੇ ਪੈਸੇ ਨਹੀਂ ਮਿਲੇ ਤੇ ਨਾ ਹੀ ਕਦੇ ਮੇਰੇ ਇਹਨਾਂ 32 ਸਾਲਾਂ ਦੇ ਵਿੱਚ ਕਦੇ ਪੇਡ ਛੁੱਟੀ ਹੋਈ ਆ। ਦਰਅਸਲ ਛੁੱਟੀ ਹੋਈ ਨਹੀਂ, ਸਾਡੇ ਰੇਡੀਓ ਦੇ ਕੰਮ 'ਚ ਕਾਹਦੀ ਛੁੱਟੀ, ਜਦੋਂ ਕਦੇ ਲੌਂਗ ਵੀਕਐਂਡ ਵਗੈਰਾ ਹੁੰਦਾ ਤੇ ਉਦੋਂ ਅਸੀਂ ਨੋ ਮੈਟਰ ਵਟ ਕੰਮ ਕਰਨਾ ਹੁੰਦਾ। ਸਾਡਾ ਤਾਂ ਸੂਤ ਆਇਆ ਹੁੰਦਾ ਵੀ ਅਸੀਂ ਮੈਂ ਤੇ ਭਾਜੀ ਚਰਨਜੀਤ ਅਸੀਂ ਲੰਗੇ ਡੰਗ ਪ੍ਰੋਗਰਾਮ ਕਰਨਾ ਹੁੰਦਾ ਜੇ ਕਿਤੇ ਮੈਂ ਕਿਤੇ ਫਸਿਆ ਤੇ ਭਾਜੀ ਨੂੰ ਫੋਨ ਕਰ ਦੇਣਾ ਵੀ ਭਾਜੀ ਪਹੁੰਚ ਜਾਓ ਜੇ ਕਿਤੇ ਉਹ ਫਸੇ ਨੇ ਉਹਨਾਂ ਨੇ ਮੈਸੇਜ ਕਰ ਦੇਣਾ ਵੀ ਮੈਂ ਸਟਾਕ ਤੂੰ ਚੱਲ ਜਾ ਅਦਰਵਾਈਜ਼ ਕਹਿ ਲਓ ਵੀ ਲੌਂਗ ਵੀਕਐਂਡ ਜਾਂ ਫਿਰ ਛੁੱਟੀਆਂ ਉਹ ਉਹਦਾ ਕੋਈ ਸ਼ੁਰੂ ਤੋਂ ਹੀ ਰਿਹਾ ਇਹੋ ਜਿਹਾ ਹਿਸਾਬ ਕਿਤਾਬ ਪਰ ਕੈਨੇਡਾ ਵਾਲੇ ਜਿਹੜੇ ਜੀ ਉਹ ਜਦੋਂ ਤੁਸੀਂ ਓਵਰ ਟਾਈਮ ਲਾਉਂਦੇ ਹੋ ਤੇ ਉਹ ਫਿਰ ਤੁਹਾਡਾ ਟੈਕਸ ਵੀ ਵੱਧ ਕੱਟਦੇ ਨੇ ਟੈਕਸ ਬ੍ਰੈਕਟ ਦੇ ਹਿਸਾਬ ਦੇ ਨਾਲ ਅਮੈਰੀਕਨ ਜਿਹੜੇ ਨੇ ਜੀ ਉਸ ਪੱਖੋਂ ਥੋੜੇ ਜਿਹੇ ਹੁਣ ਖੁਸ਼ ਨੇ ਵੀ ਸਾਨੂੰ ਕੋਈ ਨਾ ਕੋਈ ਰਾਹਤ ਤਾਂ ਦਿੱਤੀ ਆ ਦੂਜੇ ਪਾਸੇ ਇਹਦੇ ਲਈ ਚਰਚਾ ਚੱਲਦਾ ਵੀ ਜਿਹੜਾ ਫੈਸਲਾ ਉਹਨਾਂ ਦੇ ਸੁਪਰੀਮ ਕੋਰਟ ਨੇ ਕੀਤਾ ਸੀ ਸ਼ਾਇਦ ਕੋਈ ਇਹੋ ਜਿਹਾ ਮੁਲਕ ਜਾਂ ਫਿਰ ਕੋਈ ਇਹੋ ਜਿਹਾ ਮੁਲਕ ਦਾ ਮੁਖੀ ਆ ਜਿਹੜਾ ਆਪਣੀਆਂ ਅਦਾਲਤਾਂ ਦੀ ਬਦਖੋਈ ਕਰ ਦੇਵੇ ਔਰ ਟਰੰਪ ਹੋਰੀ ਨੇ ਵੀ ਉਹ ਆਪਣੀਆਂ ਸੁਪਰੀਮ ਕੋਰਟ ਦੀ ਵੀ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਅਦਾਲਤ ਆ ਜਿਹੜਾ ਫੈਸਲਾ ਪਿਛਲੇ ਦਿਨ ਟੈਰਿਫ ਨੂੰ ਲੈ ਕੇ ਉਹਨਾਂ ਦੇ ਅਗੇਂਸਟ ਆਇਆ ਸੋ ਉਹ ਉਹਨਾਂ ਦੀ ਵੀ ਲਾਹ ਪਾਹ ਕਰਦੇ ਨਜ਼ਰ ਆਏ ਨੇ ਹੁਣ ਦੇਖੋ ਗਾਹ ਕੀ ਬਣਦਾ ਬਹੁਤੀ ਜਿਹੜੀ ਦੁਨੀਆ ਆ ਜੀ ਦੁਨੀਆ ਬਹੁਤਾ ਯਕੀਨ ਕਰਦੀ ਨਹੀਂ ਵੀ ਜੇ ਅੱਜ ਕੋਈ ਗੱਲ ਬਾਬੇ ਨੇ ਕਹਿ ਵੀ ਦਿੱਤੀ ਤਾਂ ਸਵੇਰੇ ਉੱਠ ਕੇ ਪਤਾ ਨਹੀਂ ਉਹਨੇ ਕੀ ਕਹਿਣਾ ਉਹ ਕਿਤੇ ਦੂਜੇ ਪਾਸੇ ਨੂੰ ਵੀ ਹੋ ਸਕਦਾ ਪਰ ਬਹੁਤਾ ਜਿਹੜਾ ਸੋਸ਼ਲ ਮੀਡੀਆ ਕੀ ਅੱਜ ਕੱਲ੍ਹ ਜਿਹੜਾ ਕਨਵੈਨਸ਼ਨਲ ਮੀਡੀਆ ਵੀ ਆ ਮੈਂ ਕਈ ਵੀਡੀਓ ਮਿਲਦੀਆਂ ਤਾਂ ਭਾਵੇਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਆ ਪਰ ਰਿਕਾਰਡ ਉਹ ਕਨਵੈਨਸ਼ਨਲ ਮੀਡੀਆ ਤੋਂ ਹੋਈਆਂ ਹੁੰਦੀਆਂ ਉਹ ਫਿਰ ਕਹਿ ਲਓ ਵੀ ਬਾਬੇ ਦੀ ਇਸ ਆਦਤ ਨੂੰ ਲੋਕਾਂ ਦੇ ਵਿੱਚ ਹੋਰ ਡਰ ਸਹਿਮ ਪੈਦਾ ਕਰਨ ਵਾਲੀਆਂ ਕਹਾਣੀਆਂ ਜਿਹੜੀਆਂ ਕਹਿ ਲਓ ਕਿ ਕਾਲਪਨਿਕ ਉਹ ਬਣਾ ਬਣਾ ਕੇ ਤੇ ਫਿਰ ਸੁਣਾਉਂਦੇ ਨੇ ਹੁਣ ਜਦੋਂ ਕੋਈ ਕਨਵੈਨਸ਼ਨਲ ਮੀਡੀਆ ਵਾਲੇ ਕਿਤੇ ਇਹੋ ਜਿਹਾ ਕੰਮ ਕਰਨ ਕਈ ਲੋਕ ਜਿਹੜੇ ਪ੍ਰਭਾਵਿਤ ਹੋ ਜਾਂਦੇ ਵੀ ਜੇ ਬੰਦਾ ਸਿਆਣਾ ਬਣਾ ਇਹ ਗੱਲ ਕਰਨ ਡਿਆ ਹੋ ਸਕਦਾ ਸੀ ਇੱਕ ਦਿਨ ਮੈਂ ਉਹ ਕਿਤੇ ਵੀਡੀਓ ਸੁਣਨ ਡਿਆ ਵੀ ਹੋ ਸਕਦਾ ਆ ਵੀ ਟਰੰਪ ਕੈਨੇਡਾ ਦੇ ਤੇ ਅਮਰੀਕਾ ਦੇ ਬਾਰਡਰ ਬੰਦ ਕਰ ਦੇਵੇ ਕਿਆ ਬਾਤ ਹੈ ਤੇ ਇਹ ਤਾਂ ਉਹੀ ਗੱਲ ਹੋਈ ਵੀ ਜੇ ਭੂਆ ਤੇ ਦਾੜੀ ਹੁੰਦੀ ਤੁਹਾਨੂੰ ਚਾਚਾ ਗਿਆ ਕਰਨਾ ਸੀ ਗੱਲ ਤਾਂ ਜੇ ਇਹਦੀ ਹੈ ਨਾ ਪਰ ਉਹਦੇ ਨਾਲ ਕਈ ਲੋਕ ਜਿਹੜੇ ਆ ਜੀ ਉਹ ਡਰ ਵੀ ਸਕਦੇ ਆ ਵੀ ਕਿਤੇ ਸੱਚੀ ਨਾ ਇੱਦਾਂ ਹੋ ਜਾਵੇ ਜਾਣੀ ਕਿ ਜਿਹੜੀਆਂ ਚੀਜ਼ਾਂ ਅਸੰਭਵ ਨੇ ਬਿਲਕੁਲ ਹੀ ਸੰਭਵ ਨੇ ਸੋ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜਾਣਕਾਰੀ ਇਹੋ ਜਿਹੀ ਫੈਲਾਈ ਜਾਂਦੀ ਆ ਜਿਹਦਾ ਕੋਈ ਸਿਰ ਪੈਰ ਹੁੰਦਾ ਨਹੀਂ ਸਨਸਨੀਖੇਜ਼ ਖਬਰਾਂ ਬਣਾਉਣ ਦੇ ਲਈ ਸਾਡਾ ਮੀਡੀਆ ਜਿਹੜਾ ਜੀ ਉਹ ਹੁਣ ਤੋਂ ਹੀ ਨਹੀਂ ਉਹ ਬੜੇ ਲੰਬੇ ਸਮੇਂ ਤੋਂ ਦੌੜ ਚ ਰਿਹਾ ਜਦੋਂ ਅਖਬਾਰਾਂ ਦਾ ਪਰਚਿਆਂ ਦਾ ਦੌਰ ਹੁੰਦਾ ਸੀ ਉਦੋਂ ਵੀ ਜਿਹੜੀ ਆ ਉਹ ਖਬਰ ਦਾ ਹੈਡਿੰਗ ਜਿਹੜਾ ਜੀ ਬੜਾ ਸਨਸਨੀ ਵਾਲਾ ਜਿਹਨੂੰ ਆਪਣੇ ਚਿੱਤੋਂ ਕਹਿੰਦੇ ਹੁੰਦੇ ਸੀ ਆਕਰਸ਼ਕ ਉਹਨੂੰ ਬਣਾ ਕੇ ਤਾਂ ਕਿ ਹੈਡਿੰਗ ਪੜ੍ਹ ਕੇ ਤੇ ਬੰਦਾ ਭਾਵੇਂ ਥੱਲੇ ਪਾਸੇ ਖਬਰ ਦੇ ਵਿੱਚ ਕੱਖ ਨਾ ਹੋਵੇ ਪਰ ਜਿਹਾ ਹੁੰਦਾ ਸੀ ਹੁਣ ਇਹ ਸੋਸ਼ਲ ਮੀਡੀਆ ਤੇ ਹੋ ਚੱਲ ਪਿਆ ਹੁਣ ਕਈ ਵਾਰੀ ਤੇ ਜਿਹੜੇ ਹੈਡਿੰਗ ਇਹੋ ਜਿਹਾ ਹੁੰਦਾ ਜੇ ਤੁਸੀਂ ਕਿਤੇ ਠੂੰਗਾ ਮਾਰ ਕੇ ਖਬਰ ਪੜ੍ਹਨ ਲੱਪੋ ਜਾਂ ਸੁਣਨ ਲੱਪੋ ਤੇ ਫਿਰ ਬੰਦਾ ਇਕੱਲਾ ਬੇਟਾ ਵੱਡੀ ਸਾਰੀ ਕੱਢਦਾ ਜੀ ਉਹਦਾ ਤੁਹਾਡੇ ਨਾਲ ਵੀ ਕਦੇ ਕਦੇ ਇਹੋ ਜਿਹਾ ਕੁਝ ਵਾਪਰਦਾ ਹੋਵੇ ਹੁਣ ਇਸ ਸਪੀਚ ਜਿਹੜੀ ਸੀ ਉਹਦੇ ਵਿੱਚ ਕਹਿ ਲਓ ਕਿ ਜਿਹੜੀ ਐਪਸਟੀਨ ਫਾਈਲ ਵਾਲੀਆਂ ਜੋ ਕਹਾਣੀਆਂ ਬਾਹਰ ਆਈਆਂ ਨੇ ਆਮ ਤੌਰ ਦੇ ਉੱਪਰ ਜਿਹੜੇ ਲੋਕਾਂ ਦੇ ਵਿੱਚ ਨਾ ਆਏ ਹੋਣ ਤੇ ਜਦੋਂ ਉਹੋ ਜਿਹੀਆਂ ਕਰਤੂਤਾਂ ਕੀਤੀਆਂ ਹੋਣ ਤੇ ਬੰਦੇ ਦੇ ਚਿਹਰੇ ਦੇ ਉੱਪਰ ਸ਼ਰਮਿੰਦਗੀ ਹੁੰਦੀ ਆ ਪਰ ਬਾਬੇ ਦੇ ਮੂੰਹ ਤੇ ਪੂਰਾ ਸ਼ਰਮਿੰਦਗੀ ਹੈ ਨਹੀਂ ਸੀ ਦੂਜੇ ਪਾਸੇ ਵਲੈਤੀਆਂ ਨੇ ਜਿਹੜਾ ਉਹਨਾਂ ਦਾ ਯੁਵਰਾਜ ਸੀ ਰਾਜੇ ਦਾ ਭਰਾ ਤੱਕ ਸੀ ਉਹਨੂੰ ਚੁੱਕੇ ਅੰਦਰ ਦੇ ਦਿੱਤਾ ਸੀ ਭਾਵੇਂ ਬਾਅਦ ਛੱਡਤਾ ਹੁਣ ਤੇ ਕੇਸ ਚੱਲਣਾ ਬਿਲ ਗੇਟਸ ਵਾਲਾ ਦਾ ਨਾਂ ਜਿਹੜਾ ਜੀ ਉਹ ਇਹਨਾਂ ਫਾਈਲਾਂ ਦੇ ਵਿੱਚ ਜੁੜਿਆ ਕਿਉਂਕਿ ਇਹ ਜਿਹੜੇ ਅਮੀਰ ਤਰੀਨ ਲੋਕ ਨੇ ਉਹਨਾਂ ਦੇ ਅਯਾਸ਼ੀ ਦਾ ਅੱਡਾ ਜਿਹੜਾ ਸੀਗਾ ਜੀ ਉਹ ਐਪਸਟੀਨ ਦੇ ਇਸ ਆਈਲੈਂਡ ਦੇ ਉੱਪਰ ਬਣਿਆ ਸੀ ਜਿਹਨਾਂ ਨੇ ਬਹੁਤ ਉੱਥੇ ਘਨੌਣੀਆਂ ਕਰਤੂਤਾਂ ਕੀਤੀਆਂ ਨੇ ਫਾਈਲਾਂ ਦੱਸਦੀਆਂ ਨੇ ਸੋ ਬਿਲ ਗੇਟਸ ਨੇ ਗੇਟਸ ਫਾਊਂਡੇਸ਼ਨ ਦੇ ਕਰਮਚਾਰੀਆਂ ਨਾਲ ਟਾਊਨ ਹਾਲ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ। ਟਾਊਨ ਹਾਲ ਮੀਟਿੰਗ ਦੇ ਵਿੱਚ ਇਹ ਸਵੀਕਾਰ ਕੀਤਾ ਕਿ ਉਹਨਾਂ ਦੇ ਹੋਰਨਾਂ ਮਹਿਲਾਵਾਂ ਨਾਲ ਨਾਜਾਇਜ਼ ਸਬੰਧ ਸਨ। ਗੇਟਸ ਨੇ ਇਹ ਵੀ ਮੰਨਿਆ ਕਿ ਜੈਫਰੀ ਐਪਸਟੀਨ ਦੇ ਨਾਲ ਵੀ ਉਹਨਾਂ ਦੇ ਤਾਲੁਕ ਸਨ। ਗੇਟਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਅੱਜ ਜਾਣਕਾਰੀ ਦਿੱਤੀ ਹੈ। ਸੋ ਜਿਹਦੇ ਨਾਲ ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਜਵਾਬ ਦੇ ਵਿੱਚ ਗੇਟਸ ਦੇ ਬੁਲਾਰੇ ਨੇ ਇਹ ਗੱਲ ਆਖੀ ਕਿ ਐਪਸਟੀਨ ਦੇ ਨਾਲ ਸਬੰਧ ਹੋਣ ਕਰਕੇ ਟਾਊਨ ਹਾਲ ਦੀ ਮੀਟਿੰਗ ਦੇ ਦੌਰਾਨ ਬਿਲ ਗੇਟਸ ਨੇ ਸਾਰਿਆਂ ਤੋਂ ਮੁਆਫ਼ੀ ਵੀ ਮੰਗੀ ਹੈ। ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ DOJ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿਚ ਇਹ ਸਾਹਮਣੇ ਆਇਆ ਕਿ ਐਪਸਟੀਨ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਦੇ ਨਾਲ ਗੇਟਸ ਵੱਲੋਂ ਕਈ ਮੁਲਾਕਾਤਾਂ ਕੀਤੀਆਂ ਗਈਆਂ ਅਤੇ ਮਾਈਕਰੋਸਾਫਟ ਦੇ ਪਸਾਰ ਬਾਰੇ ਵੀ ਚਰਚਾ ਕੀਤੀ ਜਾਂਦੀ ਰਹੀ। ਸੋ ਗੇਟਸ ਨੇ ਆਖਿਆ ਕਿ ਉਸ ਕਰਕੇ ਇਸ ਮਾਮਲੇ ਵਿਚ ਘੜੀਸੇ ਗਏ ਲੋਕਾਂ ਤੋਂ ਵੀ ਉਹ ਮੁਆਫ਼ੀ ਮੰਗਦੇ ਨੇ। ਗੇਟਸ ਨੇ ਸਵੀਕਾਰ ਕੀਤਾ ਕਿ ਦੋ ਰੂਸੀ ਮਹਿਲਾਵਾਂ ਦੇ ਨਾਲ ਉਨ੍ਹਾਂ ਦੇ ਨਜਾਇਜ਼ ਸਬੰਧ ਸਨ ਪਰ ਉਹ ਐਪਸਟੀਨ ਦੀਆਂ ਸ਼ਿਕਾਰ ਮਹਿਲਾਵਾਂ ਨਹੀਂ ਸਨ। ਇਸੇ ਦੌਰਾਨ ਬਿੱਲ ਨੇ ਕਈ ਹੋਰ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮਹੀਨੇ ਦੇ ਸ਼ੁਰੂ ਵਿਚ ਗੇਟਸ ਫਾਊਂਡੇਸ਼ਨ ਨੇ ਆਖਿਆ ਸੀ ਕਿ ਉਨ੍ਹਾਂ ਐਪਸਟੀਨ ਨੂੰ ਕੋਈ ਵਿੱਤੀ ਅਦਾਇਗੀ ਨਹੀਂ ਕੀਤੀ ਪਰ ਨਾ ਹੀ ਉਨ੍ਹਾਂ ਨੇ ਕਦੇ ਕੋਈ ਉਨ੍ਹਾਂ ਨੂੰ ਕੰਮ ਦਿੱਤਾ ਸੀ ਜਾਂ ਫਿਰ ਉਨ੍ਹਾਂ ਤੋਂ ਕੰਮ ਲਿਆ। ਸੋ ਇਸ ਹਫ਼ਤੇ ਭਾਰਤ ਦੇ AI ਇੰਸਪੈਕਟਰ ਸਿਖਰ ਵਾਰਤਾ ਦੌਰਾਨ ਆਪਣੇ ਸੰਬੋਧਨ ਤੋਂ ਪਹਿਲਾਂ ਹੀ ਗੇਟਸ ਮੀਟਿੰਗ ਛੱਡ ਕੇ ਚਲੇ ਗਏ ਸਨ। ਹੁਣ ਜਿਹੜੇ ਇਹ ਲੋਕ ਨੇ ਇਹ ਤਾਂ ਮੰਨਣ ਭਾਈ ਲੱਗ ਪਏ ਨੇ ਵੀ ਸਾਡੇ ਕੋਲੋਂ ਆਹ ਚੀਜ਼ਾਂ ਹੋਈਆਂ। ਹੁਣ ਜਿਹੜੇ ਸਬੰਧਾਂ ਦੀ ਜਾਇਜ਼ ਤੇ ਨਜਾਇਜ਼ ਦੀ ਗੱਲ ਕਰਦੇ ਆ ਉਹ ਚਲੋ ਇਹਨਾਂ ਦੀ ਪਰਿਭਾਸ਼ਾ ਜਿਹੜੀ ਅਲੱਗ ਅਲੱਗ ਹੋ ਸਕਦੀ ਹੈ। ਖੈਰ ਪਹਿਲਾਂ ਆਪਣੇ ਨਾਲ ਜਸਵੀਰ ਸਿੰਘ ਹੋਰੀ ਨੇ ਹੁੰਦਰ ਸਾਹਿਬ ਉਹਨਾਂ ਨਾਲ ਗੱਲ ਕਰਦੇ ਆ ਤੇ ਉਤੋਂ ਬਾਅਦ ਫਿਰ ਬਲਵਿੰਦਰ ਸਿੰਘ ਹੋਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਹੁੰਦਰ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਹਾਲਾਤ ਨੇ? ਹਾਲਾਤ ਤਾਂ ਉਹੀ ਨੇ ਵੈਸੇ ਜਿੰਨਾ ਕੁ ਨਾਲ ਗੱਲ ਹੁੰਦੀ ਹੈ, ਖਾਸ ਕਰਕੇ ਜਿਹੜਾ ਜਨਵਰੀ ਤੇ ਫਰਵਰੀ ਦੋ ਮਹੀਨੇ ਇਹੋ ਜਿਹੇ ਹੁੰਦੇ ਆ ਜਿਹੜੇ ਬੜੇ ਡਿਪਰੈਸਡ ਜਿਹਾ ਹੁੰਦੇ ਆ ਵੀ ਜੇ ਕਿਤੇ ਮਾੜਾ ਮੋਟਾ ਕਿਤੇ ਖੂੰਜੇ ਖਰਲੇ ਦੇ ਵਿੱਚ ਕੁਝ ਸਾਂਭ ਕੇ ਰੱਖਿਆ ਪਿਆ ਹੁੰਦਾ ਉਹ ਇਹਨਾਂ ਦੋਵਾਂ ਮਹੀਨਿਆਂ ਦੇ ਵਿੱਚ ਬਿਰੇ ਲੱਗ ਜਾਂਦਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਕੀ ਕੀਤਾ ਜਾਵੇ?
ਦੇਖੋ ਜੀ, ਜੇ ਤਾਂ ਸਾਨੂੰ ਲੱਗਦਾ ਹੋਵੇ ਅਸੀਂ ਅਫੋਰਡ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੇ ਤਾਂ ਡੈਫੀਨੇਟਲੀ ਉਹ ਕਰਨੀਆਂ ਚਾਹੀਦੀਆਂ ਨੇ ਜੇ ਅਫੋਰਡੇਬਿਲਿਟੀ ਦੇ ਵਿੱਚ ਰਹਿ ਗਈਆਂ ਨੇ। ਪਰ ਜੇ ਸਾਨੂੰ ਲੱਗਦਾ ਹੋਵੇ ਕਿ ਲਾਈਵੇ ਕਰਦੇ ਸਾਥੋਂ ਵਾਪਸ ਨਹੀਂ ਕੀਤੇ ਜਾ ਸਕਦੇ ਜਾਂ ਉਹਨਾਂ ਨੂੰ ਵਾਪਸ ਕਰਨ ਦੇ ਵਿੱਚ ਦਿੱਕਤ ਆ ਸਕਦੀ ਆ ਤਾਂ ਫਿਰ ਸਾਨੂੰ ਕੋਈ ਨਾ ਕੋਈ ਢੁਕਵਾਂ ਉਪਾਅ ਉਹਦਾ ਲੱਭਣਾ ਚਾਹੀਦਾ ਜੀ ਤੇ ਉਹਨਾਂ ਚੀਜ਼ਾਂ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ। ਕਰਜ਼ਾ ਜਿਹੜਾ ਜੀ ਬਿਮਾਰੀ ਦੀ ਤਰ੍ਹਾਂ ਜੇ ਆਪਾਂ ਕਰਜ਼ੇ ਬਿਮਾਰੀ ਦਾ ਸਮੇਂ ਸਿਰ ਹੱਲ ਨਹੀਂ ਲੱਭਦੇ ਤਾਂ ਰੁਪਈਆ ਘਰ ਤੱਕ ਸਿੱਧ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਕਰਜ਼ਿਆਂ ਦਾ ਸਮੇਂ ਸਿਰ ਹੱਲ ਨਾ ਲੱਭਿਆ ਜਾਵੇ ਤਾਂ ਇਹ ਵੀ ਸਾਡੀ ਗੱਲ ਸਿੱਧ ਹੋ ਸਕਦੇ
ਨੇ।
ਕੈਨੇਡੀਅਨ ਕਾਨੂੰਨ ਬਣਿਆ ਹੋਇਆ ਵਾ ਸਿੱਧੂ ਸਾਹਿਬ ਦੇ ਉਸ ਕਾਨੂੰਨ ਦੇ ਤਹਿਤ ਜੇ ਕੋਈ ਭੈਣ ਭਰਾ ਚਾਹੁੰਦਾ ਵੀ ਜਿਹੜੇ ਮੈਂ ਲਏ ਹੋਏ ਕਰਜ਼ੇ ਨੇ ਉਹ ਮੈਂ ਮਾਫ਼ ਕਰਵਾਉਣੇ ਨੇ ਤਾਂ ਕਰਵਾਏ ਜਾ ਸਕਦੇ ਨੇ। ਕਾਨੂੰਨ ਦਾ ਨਾਮ ਹੈਗਾ ਜੀ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ। ਪਰਸਨਲ ਕਰਜ਼ੇ, ਬਿਜ਼ਨਸ ਦੇ ਕਰਜ਼ੇ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਸਾਡੇ ਕੋਈ ਜੱਜਮੈਂਟ ਹੋਈ ਆ ਤਾਂ ਜਾਂ ਸਭੀ ਕੋਰਟ ਵੱਲੋਂ ਫਾਈਨੈਂਸ਼ੀਅਲ ਅਦਾਰੇ ਦੀ ਹੈ, ਪ੍ਰਾਈਵੇਟ ਆ, ਕਿਸੇ ਬਿਲਡਰ ਦੀ ਹੈ ਜਾਂ ਸਾਡੀ ਪੇ ਕਾਰਨ ਸ਼ੋਅ ਹੋ ਰਹੀ ਹੈ, ਅਕਾਊਂਟ ਕਾਰਨ ਸ਼ੋਅ ਹੋ ਰਹੀ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਇਸ ਤਰ੍ਹਾਂ ਦੇ ਸਾਰੇ ਕਰਜ਼ੇ ਮਾਫ਼ ਕਰਵਾਏ ਜਾ ਸਕਦੇ ਨੇ। 75% ਦਾ ਜਿਹੜਾ ਕਰਜ਼ਾ ਉਹ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 50 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਕਿਸੇ ਵੀ ਭੈਣ ਭਰਾ ਨੂੰ ਕਰਜ਼ਿਆਂ ਨੂੰ ਮਾਫ਼ ਕਰਾਉਣ ਸੰਬੰਧੀ ਕੋਈ ਜ਼ਿਆਦਾ ਜਾਣਕਾਰੀ ਚਾਹੀਦੀ ਆ, ਆਪਣੇ ਕ੍ਰੈਡਿਟ ਸੰਬੰਧੀ, ਕ੍ਰੈਡਿਟ ਨੂੰ ਨਵੇਂ ਸਿਰੇ ਵੀ ਐਸਟੈਬਲਿਸ਼ ਕਰਨ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਆ ਤਾਂ ਉਹ ਭੈਣ ਭਰਾ ਵੀ ਸਾਡੇ ਉਸ ਨਾਲ ਕੰਟੈਕਟ ਕਰ ਸਕਦੇ ਨੇ। 416-500-2-3100 ਨੰਬਰ ਦੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਦੀ ਹੱਤਾ ਕਰਕੇ ਉਹਨਾਂ ਨੂੰ ਸਿੱਖਾਂ ਤੋਂ ਕੱਢਿਆ ਜਾ ਸਕਦਾ ਤੇ ਨਵੇਂ ਸਿਰਿਓ ਫਾਈਨੈਂਸ਼ੀਅਲ ਕਰਜ਼ ਦਾ ਲਿਆ ਜਾ ਸਕਦਾ ਜੀ ਹਾਊਸ ਦਾ ਫੋਨ ਨੰਬਰ 416-502-31।
ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।
ਰਾਣਾ ਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਨੂੰ ਜੀ,
ਕੀ ਹਾਲ ਚਾਲ ਨੇ?
ਵਧੀਆ ਵਧੀਆ। ਜਿਵੇਂ ਸੱਜਣ ਕਹਿੰਦੇ ਨਾ ਵੀ ਜਿਹੜਾ ਕਰਜ਼ਾ ਹੁੰਦਾ ਕੈਂਸਰ ਬਰਾਬਰ ਹੁੰਦਾ ਹੈ, ਜਿਹੜਾ ਦੇਸ਼ ਦਾ ਕਰਜ਼ਾ ਹੁੰਦਾ ਜਾਂ ਬਜਟ ਵਿੱਚ ਘਾਟਾ ਉਹ ਵੀ ਇੱਕ ਉਹੀ ਚੀਜ਼ ਹੁੰਦੀ ਹੈ ਜੀ। ਇਸੇ ਚੀਜ਼ ਨੂੰ ਟਰੰਪ ਕਹਿ ਰਹੇ ਸੀ ਇਹਨੂੰ ਹੁਣ ਬੈਲੈਂਸ ਕਰਾਂਗੇ। ਵੈਸੇ ਮੇਰਾ ਉੱਦਾਂ ਬਹੁਤੀਆਂ ਗੱਲਾਂ ਨਾਲ ਉਹਨਾਂ ਦਾ ਰਜਾਮੰਦੀ ਹੁੰਦੀ ਹੈ ਇਸ ਗੱਲ ਤੇ, ਕਿਉਂਕਿ ਮੈਂ ਖੁਦ ਖਾਨ ਮਿਨਿਸਟਰ, ਮੈਨੂੰ ਪਤਾ ਵੀ ਇਹ ਕੰਮ ਜਿਹੜਾ ਇਹ ਥੋੜਾ ਜਿਹਾ ਔਖਾ ਹੈ। ਬਾਕੀ ਜਿਹੜਾ ਨਾ ਲੈਕਚਰ ਹੋਇਆ ਰਾਤੀ, ਇਹਨੂੰ ਕਹਿੰਦੇ ਸਟੇਟ ਆਫ ਦੀ ਯੂਨੀਅਨ ਐਡਰੈਸ। ਇਹ ਸਾਲ ਚ ਇੱਕ ਵਾਰੀ ਹੁੰਦਾ, ਕੋਈ ਵੀ ਪ੍ਰੈਜੀਡੈਂਟ ਹੋਵੇ ਇਹਨੂੰ ਸਾਲ ਬਾਅਦ ਇੱਕ ਜਿਹੜੀ ਯੂਨੀਅਨ ਹੈ, ਯੂਨੀਅਨ ਦਾ ਮਤਲਬ ਵੀ ਹੈ ਯੂਨੀਅਨ ਆਫ ਦ ਸਟੇਟ, ਜਿੰਨੇ ਵੀ ਸਟੇਟ ਉਹਨਾਂ ਦੇ ਸਾਰੇ ਕਾਂਗਰਸਮੈਨ ਬੈਠੇ ਆ ਤੇ ਸੈਨੇਟਰ ਬੈਠੇ ਆ, ਉਹਨਾਂ ਨੂੰ ਇਹ ਦੱਸਣਾ ਹੁੰਦਾ ਵੀ ਪਿਛਲੇ ਸਾਲ ਦੇ ਵਿੱਚ ਅਸੀਂ ਕਿਹੜੀਆਂ ਕਰਤੂਤਾਂ ਕੀਤੀਆਂ ਤੇ ਕਿਹੜੀਆਂ ਕਿਹੜੀਆਂ ਸਾਡੀਆਂ ਉਹਦੇ ਵਿੱਚ ਸਫਲਤਾਵਾਂ ਸਨ ਤੇ ਅੱਗੋਂ ਅਸੀਂ ਕੀ ਕਰਾਂਗੇ, ਕਿ ਉਹ ਜਿਹੜੀ ਸਟੇਟ ਉਹ ਦਿੱਤਾ ਜਾਂਦਾ। ਹਾਂਜੀ, ਰਿਹਾ ਸਵਾਲ ਕਲਿੰਟਨ ਦਾ, ਕਲਿੰਟਨ ਤੇ ਮੈਂ ਉਦੋਂ ਹੀ ਤਾਂ ਮੈਂ ਅਮਰੀਕਾ ਛੱਡ ਦਿੱਤਾ, ਐਡਾ ਕਰਪਟ ਪ੍ਰੈਜ਼ੀਡੈਂਟ ਇਹ ਟਰੰਪ ਨੂੰ ਤੇ ਫੜਨ ਨੂੰ ਫਿਰਦੇ ਵੀ ਨੀ ਕਿਹਦੇ ਕਿਹਨਾਂ ਯਾਰੀ ਸੀ। ਟਰੰਪ ਤਾਂ ਮੈਂ ਹੁਣ ਕਹਿਣਾ ਨੀ ਚਾਹੁੰਦਾ ਪੰਜਾਬੀ ਲੈਂਗੁਏਜ, ਉਹ ਤਾਂ ਵਾਈਟ ਹਾਊਸ ਦੇ ਵਿੱਚ ਗੰਜਰੀਆਂ ਚਾਹੁੰਦਾ ਰਿਹਾ। ਹਾਂਜੀ, ਇਹਨਾਂ ਨੂੰ ਕਿਹੜਾ, ਉਹਨੂੰ ਸਾਡੀ ਯੂ ਐਫ ਟੀ ਇਹਨਾਂ ਨੂੰ ਮਿਲੀਅਨ ਡਾਲਰ ਦਿੱਤਾ ਸੀਗਾ ਲੈਕਚਰ ਕਰਨ ਵਾਸਤੇ। ਮੈਂ ਕਦੇ ਨਾ ਉਧਰ ਨੂੰ ਹੁਣ ਮੁੜ ਕੇ ਮੂੰਹ ਨੀ ਕਰਕੇ ਵੇਖਦਾ ਹੁੰਦਾ ਵੀ ਤੁਸੀਂ ਉਹਨੂੰ ਮਿਲੀਅਨ ਡਾਲਰ ਦੇ ਦਿੱਤਾ ਸੀਗਾ ਲੈਕਚਰ ਕਰਨ ਨੂੰ, ਨਿਆਣਿਆਂ ਦੇ ਬ੍ਰੇਨ ਵਾਸ਼ ਕਰਨ ਨੂੰ। ਬਾਕੀ ਇਹ ਵੀ ਜਿਹੜੀਆਂ ਉਹਨਾਂ ਦੀ ਅਚੀਵਮੈਂਟ ਆ ਉਹਦੇ ਵਿੱਚ ਉਹਨਾਂ ਨੇ ਇੱਕ ਤੇ ਓਵਰ ਟਾਈਮ ਦੀ ਤੁਸੀਂ ਗੱਲ ਕੀਤੀ ਆ, ਟੈਕਸ ਦੀ ਇੱਕ ਟਿਪ ਹੁੰਦੀ ਆ ਜਿਹੜੇ ਆਪਣਾ ਸਰਵਿਸ ਕਰਦੇ ਉਹਨਾਂ ਟਿਪ ਮਿਲਦੀ ਉਹਦੇ ਤੇ ਵੀ ਟੈਕਸ ਲਾਇਆ ਜਾਂਦਾ ਸੀ। ਇੱਕ ਸਾਡੇ ਬੁੱਢਿਆਂ ਨੂੰ ਜਿਹੜੀ ਪੈਨਸ਼ਨ ਮਿਲਦੀ ਆ ਸੋਸ਼ਲ ਸਿਕਿਉਰਿਟੀ, ਸਾਡੇ ਤੇ ਇੱਥੇ ਹੈਗਾ ਟੈਕਸ, ਉਹਦੇ ਤੇ ਟੈਕਸ ਸੀ, ਉਹ ਉਹਨਾਂ ਨੇ ਮਾਫ਼ ਕੀਤਾ। ਇੱਕ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜੀ ਕਾਰ ਤੁਸੀਂ ਬਾਏ ਕਰਦੇ ਆ ਅਮੈਰੀਕਨ ਬਣੀ ਆ ਮੇਜਰ ਕੰਪੋਨੈਂਟ, ਕਿਉਂਕਿ ਕੰਪੋਨੈਂਟ ਤੇ ਕੋਈ ਨਾ ਕੋਈ ਬਾਹਰੋਂ ਆ ਜਾਂਦੇ ਜਿਹੜੀ ਉਹਦੇ ਤੇ ਤੁਹਾਨੂੰ ਟੈਕਸ ਮਾਫ਼ ਹੋਏਗਾ। ਤੇ ਦੂਜੀ ਇਹ ਵੀ ਆ ਕਿ ਜਿਹੜੀ ਉੱਥੇ ਮੋਰਗੇਜ ਅਸੀਂ ਪੇ ਕਰਦੇ ਸਾਡੇ ਕੈਨੇਡਾ ਦੇ ਵਿੱਚ ਟੈਕਸ ਰਾਈਟ ਆਫ ਨੀ ਹੈਗੀ, ਅਮੈਰੀਕਾ ਦੇ ਵਿੱਚ ਪਹਿਲੋਂ ਤੋਂ ਹੀ ਟੈਕਸ ਰਾਈਟ ਆਫ ਆ ਜਿਹੜੀ ਆਪਣੀ ਮੋਰਗੇਜ ਹੁੰਦੀ ਆ ਕੋਈ ਆਪਣੇ ਘਰ ਤੇ। ਹਾਂਜੀ, ਤੇ ਇੱਕ ਜਿਹੜੇ ਇਕਨੋਮਿਕਸ ਨੰਬਰ ਆ ਉਹਨਾਂ ਦੇ ਮੁਤਾਬਕ ਤੁਹਾਨੂੰ ਇੱਕ ਪਿਛਲੇ ਸਾਲ ਦੇ ਵਿੱਚ ਨਾ ਇੱਕ ਐਵਰੇਜ ਜਿਹੜਾ ਫਿਊਲ ਪ੍ਰਾਈਸਿਸ ਘੱਟ ਹੋਈਆਂ ਆ ਉਹਦੇ ਵਿੱਚ 600 ਦਾ ਪਰ ਫੈਮਿਲੀ ਜਿਹੜਾ ਫਾਇਦਾ ਲੋਕਾਂ ਨੂੰ ਹੋਇਆ ਇਕਨੋਮਿਕਸ ਨੰਬਰ ਦਿੰਦਾ, ਉਹਦੇ ਤੁਸੀਂ ਆਪਾਂ ਕਹਿ ਸਕਦੇ ਵੱਧ ਘੱਟ। ਤੇ ਇੱਕ ਜਿਹੜੇ ਟੈਕਸ ਰਿਟਰਨ ਹੋਣੀ ਆ ਇਹਦੇ ਵਿੱਚ ਜਿਹੜਾ ਉਹਨਾਂ ਨੇ ਟੈਕਸ ਅਕਰੋਸ ਦਾ ਬੋਰਡ ਉਹਦੇ ਵਿੱਚ ਆਮ ਜਿਹੜੀ ਇੱਕ ਫੈਮਿਲੀ ਉਹਨਾਂ ਨੂੰ ਐਵਰੇਜ $1100 ਤੱਕ ਦੀ ਜਿਹੜੀ ਰਿਟਰਨ ਮਿਲ ਸਕਦੀ ਆ ਐਵਰੇਜ। ਹਾਂਜੀ, ਤੇ ਰਿਹਾ ਸਵਾਲ ਸੁਪਰੀਮ ਕੋਰਟ ਦਾ, ਜਿਹੜਾ ਪ੍ਰੈਜੀਡੈਂਟ ਹੁੰਦਾ ਨਾ ਉਹਦੇ ਕੋਲ ਸੁਪਰੀਮ ਕੋਰਟ ਨਾਲ ਜ਼ਿਆਦਾ ਪਾਵਰ ਹੁੰਦੀ ਆ। ਹਾਂਜੀ, ਕਿਉਂਕਿ ਉਹ ਕਰ ਸਕਦਾ ਉਹਦੇ ਤੇ ਜਿਹੜੀ ਆ ਨੁਕਤਾਚੀਨੀ। ਬਾਕੀ ਇਹ ਆ ਵੀ ਜੋ ਜਿਹੜੇ ਸੁਪਰੀਮ ਕੋਰਟ ਨੇ ਮਤਲਬ ਨਾ ਫੈਸਲਾ ਕੀਤਾ, ਇੱਕ ਉਹਦੀ ਐਗਜ਼ਾਮਪਲ ਇਸ ਤਰ੍ਹਾਂ ਦਈਏ ਵੀ ਜੇ ਬੰਦੇ ਕੋਲ ਚਾਰ ਹਥਿਆਰ ਹੋਣ, ਇੱਕ ਤੇ ਰਬੜ ਦਾ ਥੋੜਾ, ਇੱਕ ਮੈਟਲ ਦਾ ਥੋੜਾ ਤੇ ਇੱਕ ਕੁਹਾੜੀ, ਉਹ ਜੋ ਯੂਜ਼ ਕਰ ਰਿਹਾ ਸੀ ਉਹਨੂੰ ਮੈਲਟ ਕਹਿੰਦੇ ਆ, ਰਬੜ ਦਾ ਥੋੜਾ ਯੂਜ਼ ਕਰ ਰਿਹਾ ਸੀ ਵੀ ਮਾੜਾ ਮੋਟਾ ਇਹਨਾਂ ਠੋਰਾਂਗੇ ਤੇ ਸ਼ਾਇਦ ਕੰਮ ਸੂਤ ਆ ਜਾਵੇ। ਇਹੋ ਹੀ ਕੰਮ ਹੋਇਆ, ਕਦੀ ਇੰਨੇ ਨੰਬਰ ਦੱਸ ਦਿੰਦਾ ਸੀ, ਕਦੀ ਇੰਨੇ ਵੀ ਇਹ ਸਾਡੇ ਨਾਲ ਡੀਲ ਕਰ ਜਾਣਗੇ। ਹੁਣ ਅਗਰ ਉਹ ਕਹਿੰਦੇ ਵੀ ਅਨਕਾਂਸਟੀਟਿਊਸ਼ਨਲ ਆ ਤੇ ਉਹ ਫਿਰ ਜਿਹੜਾ ਆ ਵੱਡਾ ਹੈਮਰ ਯੂਜ਼ ਕਰੇਗਾ, ਜਿੱਦਾਂ ਤੁਸੀਂ ਕਹਿ ਰਹੇ ਨਾ ਬਾਰਡਰ ਬੰਦ ਕਰ ਸਕਦਾ, ਉਹਦੀ ਕੋਈ ਅਥਾਰਟੀ ਤਾਂ ਸਾਰੀ ਐਮਬਾਰਗੋ ਅਥਾਰਟੀ ਅੰਡਰ ਸੈਕਸ਼ਨ 122 ਕਿਸੇ ਕੰਟਰੀ ਤੇ ਵੀ ਪੂਰਾ ਐਮਬਾਰਗੋ ਲਾ ਸਕਦਾ, ਪਰ ਕੈਨੇਡਾ ਦਾ ਐਮਬਾਰਗੋ ਲਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਆਪਣੇ ਕੋਲ ਦੱਸ ਦਿੰਦਾ ਇਹ ਨਿਊਜ਼ ਪੇਪਰਾਂ ਨੂੰ ਆਪਣਾ ਅਫਵਾਹਾਂ ਫੈਲਾਉਣ ਦੀ ਜਿਹੜਾ ਗੱਲ ਹੁੰਦੀ ਆ। ਬਾਕੀ ਪ੍ਰੈਜੀਡੈਂਟ ਕੋਲ ਪਾਵਰਾਂ ਬਹੁਤ ਹੁੰਦੀਆਂ ਸੀ, ਇੱਥੋਂ ਸੋਫਟ ਪਾਵਰ ਯੂਜ਼ ਕਰਦਾ ਸੀ, ਉਹਦਾ ਕਾਰਨ ਇਹ ਸੀ ਕਿ ਸਾਡੀ ਜਿਹੜੀ ਆ ਟ੍ਰੇਡ ਡੀਲ ਹੋ ਜਾਏ ਤੇ ਇਹਦੇ ਨਾਲ ਸਾਨੂੰ ਜੱਬ ਕਰਨਾ, ਪਰ ਜਿਹੜੇ ਜਿਹੜੇ ਮੁਲਕ ਨੇ ਵੀ ਟ੍ਰੇਡ ਡੀਲ ਕੀਤੀ ਉਹ ਨਾਲ ਹੀ ਤਾਂ ਟੈਰਿਫ ਉਹਨਾਂ ਦੀ ਜਾਂ ਘਟਾਤੀ ਜਾਂ ਖਤਮ ਕਰ ਦਿੱਤੀ। ਬਾਕੀ ਜਿਹੜੀ ਸੁਪਰੀਮ ਕੋਰਟ ਇਸ ਗੱਲ ਤੇ ਰੇਸੀਪ੍ਰੋਕੇਟਿੰਗ ਜਿਹੜੀ ਆ ਟੈਰਿਫ ਉਹਦਾ ਤੇ ਕੋਈ ਕੁਐਸਚਨ ਹੀ ਨੀ ਪੈਦਾ ਹੁੰਦਾ ਜੀ, ਤੁਸੀਂ ਸਾਡੇ 10% ਦਾ ਹੀ ਦੇ ਤੁਹਾਡੇ ਤੇ 10% ਲਵਾਂਗੇ। ਹਾਂਜੀ, ਬਾਕੀ ਜਿਹੜੀਆਂ ਨਾ ਐਪਸਟਾਈਨ ਦੀਆਂ ਫਾਈਲਾਂ ਆ ਉਹਦੇ ਵਿੱਚ ਟਰੰਪ ਤੇ ਉਹਨੂੰ ਪਹਿਲਾਂ ਆਪਣੇ ਕਲੱਬ ਵਿੱਚੋਂ ਵੀ ਬਾਹਰ ਕੱਢ ਚੁੱਕਾ, ਸਾਰਾ ਕੁਝ ਹੋ ਚੁੱਕਾ। ਮਤਲਬ ਇਹਨਾਂ ਨੇ ਇਹ ਨਾ ਵੀ ਕਈ ਵਾਰੀ ਬੰਦੇ ਨਾਲ ਦੁਸ਼ਮਣੀ ਇਹੋ ਜਿਹੀ ਪਾਈ ਜਾਂਦੀ ਵੀ ਇਹਨਾਂ ਦਾ ਜਿਹੜਾ ਸਾਡੇ ਭਾਵੇਂ 4 ਮਰ ਜਾਣ ਇਹਨਾਂ ਦਾ ਇੱਕ ਅਸੀਂ ਜ਼ਰੂਰ ਲੈਣਾ। ਮੁੜ ਕੇ ਕਈ ਵਾਰੀ ਇਹ ਹੁੰਦਾ ਵੀ ਉਹਨਾਂ ਦਾ ਤੁਸੀਂ ਨੁਕਸਾਨ ਨੀ ਕਰਦੇ, ਆਪ ਤੁਸੀਂ 5-4 ਆਪਣੇ ਮਰਵਾ ਕੇ ਬਹਿ ਜਾਂਦੇ। ਇਹ ਕੰਮ ਹੋ ਰਿਹਾ ਹੁਣ ਜਿਹੜੀਆਂ ਐਪਸਟੀਮ ਜਾਂ
ਅਸਲ ਵਿੱਚ ਨਹੀਂ ਮੇਨ ਆ ਵੀ ਕਿਉਂਕਿ ਪਹਿਲੀਆਂ ਦੇ ਵਿੱਚ ਭਾਈ ਦਾ ਰਿਕਾਰਡ ਇਹੋ ਜਿਹਾ ਰਿਹਾ ਨਾ ਉਹ ਤਾਂ ਕਰਕੇ ਨਾ ਜਿਹੜਾ ਉਹ ਆਉਣਾ ਸੁਭਾਵਿਕ ਵੀ ਆ।
ਹਾਂ ਰਾਣਾ ਜੀ, ਜੇ ਤੁਸੀਂ ਨਾ ਮੇਰੀਆਂ ਪਹਿਲੀਆਂ ਗੱਲਾਂ ਸੁਣੋ, ਮੈਨੂੰ ਪਤਾ ਜਿਹੜਾ ਟਰੰਪ ਹੈ ਇੰਨਾ ਫੈਨ ਬੁਆਇਆ ਸੀ, ਇੱਥੇ ਵੀ ਸਾਡੇ ਟੋਰਾਂਟੋ ਵੀ ਪੂਰਿਆ, ਅਸੀਂ ਇਹਨੂੰ ਨਹੀਂ ਸੀ ਲਾਈਕ ਕਰਦੇ ਕਿਉਂਕਿ ਇਹਨੇ ਵੇਗਸ ਦੇ ਵਿੱਚ ਫੈਸ਼ਨ ਸ਼ੋਅ ਕਰਾਉਣੇ ਜੀ, ਇਹ ਹੋਰ ਤਰ੍ਹਾਂ ਦਾ ਬੰਦਾ ਸੀਗਾ। ਬਹੁਤ ਘੱਟ ਬੰਦੇ ਇਹੋ ਜਿਹੇ ਆਪਣੀ ਲਾਈਫ ਦੇ ਵਿੱਚ ਵੇਖੇ ਜਿਨ੍ਹਾਂ ਦੇ ਵਾਸਤੇ, ਮੈਂ ਆਪ ਪਿਛਲੀਆਂ ਇਲੈਕਸ਼ਨ ਤੋਂ ਪਹਿਲਾਂ ਅਗਰ ਤੁਸੀਂ ਤੁਹਾਡੀ ਏ ਆਈ ਦੱਸ ਸਕਦੀ ਹੈ ਸਾਇਬਰ ਸਾਇੰਸ ਤੇ, ਮੈਂ ਕਹਿੰਦਾ ਰਿਹਾ ਮੈਂ ਜਰਮਨੀ ਦੇ ਵਿੱਚ ਰਿਹਾ, ਮੈਨੂੰ ਪਤਾ ਹਿਟਲਰ ਕੌਣ ਸੀਗਾ, ਮੈਂ ਕਿਹਾ ਇਹ ਬੰਦਾ ਉਹਦੇ ਨਾਲ ਜ਼ਿਆਦਾ ਡੇਂਜਰਸ ਹੈ ਕਿਉਂਕਿ ਉਹ ਜਿਨ੍ਹਾਂ ਨੂੰ ਪਿੱਛੋਂ ਮਾਵਾ ਚੜ੍ਹਦਾ ਨਾ ਚੰਗਾ ਮਾਇਆ
ਚੜ੍ਹਦਾ,
ਏਦਾਂ ਇਹਦਾ ਪੰਡੀ ਤੇ ਪੰਡੀ ਕਰੀ
ਜਾਂਦੇ। ਇੱਕ ਹੋਰ ਚੀਜ਼ ਵੀ ਆ ਜੀ, ਇੱਕ ਹੋਰ ਚੀਜ਼ ਵੀ ਆ ਵੀ ਜਿਹੜੇ ਨਾ ਅਸਲ ਦੇ ਵਿੱਚ ਜਿਹੜੇ ਉਹ 80-85 ਟੱਬਰ ਨੇ ਧਰਤੀ ਦੇ ਮਾਲਕ ਤੋਂ ਹੀ ਆ ਨਾ, ਪਹਿਲੀਆਂ ਦੇ ਵਿੱਚ ਉਹ ਕਹਿ ਲੋ ਵੀ ਬਾਹਰ ਉਜਾਗਰ ਨਹੀਂ ਸੀ ਹੁੰਦਾ, ਜਿੱਦਾਂ ਅੱਜ ਕੱਲ ਉੱਥੇ ਪੰਜਾਬ ਦੇ ਵਿੱਚ ਸਾਧ ਆ ਡੇਰੇਦਾਰ, ਉਹ ਪਹਿਲਾਂ ਡਾਇਰੈਕਟਲੀ ਪੋਲੀਟਿਕਸ ਦੇ ਵਿੱਚ ਨਹੀਂ ਸੀ ਆਉਂਦੇ ਬਾਹਰ, ਹੁਣ ਆਉਣ ਲੱਗ ਪਿਆ। ਹੁਣ ਜਿਹੜੇ ਇਹ ਅਮੀਰ ਲੋਕ ਨੇ ਉਹ ਪਹਿਲਾਂ ਸਰਕਾਰਾਂ ਬਣਾਉਂਦੇ ਹੁੰਦੇ ਸੀ ਤੇ ਉਹ ਆਪਣੇ ਪਪਟ ਮੂਹਰੇ ਲਾ ਕੇ ਤੇ ਉਹ ਕੰਮ ਕਰਵਾਉਂਦੇ ਸੀ, ਹੁਣ ਜਿਹੜੇ ਨੇ ਜਿਹੜੇ ਜਦੋਂ ਅਮੀਰ ਹੋ ਜਾਂਦੇ ਆ ਤੇ ਉਹ ਫਿਰ ਆਪ ਆਉਣ ਲੱਗ ਪਏ ਨੇ ਮੂਹਰੇ। ਤੇ ਬਾਕੀ ਪਾਵਰ ਜਿਹੜੀ ਆ ਜੀ, ਆ ਹੁਣ ਚਾਹੇ ਕੋਈ ਡਰੱਗ ਵੇਚ ਕੇ ਅਮੀਰ ਹੋਇਆ ਤੇ ਚਾਹੇ ਜਿੱਦਾਂ ਮਰਜ਼ੀ ਹੋਇਆ, ਆ ਹੁਣ ਆਪਾਂ ਦੇਖਣ ਡਏ ਆ ਜੋ ਮੈਕਸੀਕੋ ਦੇ ਵਿੱਚ ਹੋਣ ਡਿਆ, ਕਿੱਡਾ ਪਾਵਰਫੁਲ ਬੰਦਾ ਉਹ ਆ ਵੀ ਉਹਨੂੰ ਗੈਰ ਕਾਨੂੰਨੀ ਕੰਮ ਕਰਦਾ ਸੀ ਉਹ ਉੱਥੇ ਜੀ ਉਹ ਫੋਰਸਿਸ ਨੇ ਮਾਰ ਦਿੱਤਾ ਤੇ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ। ਫਿਰ ਆ ਜਿਹੜਾ ਵੈਨਜੂਏਲਾ ਵਾਲਾ ਚੁੱਕ ਕੇ ਲਿਆਂਦਾ, ਇਹਦਾ ਜਿਹੜਾ ਪਿਛਲਾ ਰਿਕਾਰਡ ਕੀ ਹੈ। ਵੈਸੇ ਜੇ ਛੋਟੇ ਪੱਧਰ ਤੇ ਦੇਖਿਆ ਜਾਵੇ ਤੇ ਇੱਥੇ ਮਾਨਸਿਕਤਾ ਬਣ ਚੁੱਕੀ ਹੈ ਵੀ ਜੇ ਤੁਹਾਡੇ ਕੋਲ $1,50,000 ਜਿਹੜਾ ਜੀ ਉਹ ਜਮ੍ਹਾਂ ਹੋ ਗਿਆ ਨਾ, ਅਗਲਾ ਕਹਿੰਦਾ ਨੋਮੀਨੇਸ਼ਨ ਲੜ ਕੇ ਐਮਪੀ ਬਣ ਕੇ ਦੇਖੀ ਸਿਆਸਤ ਆਈ ਜਾਵੇ।
ਰਾਣਾ ਜੀ ਦੇਖੋ, ਜਿਹੜੀ ਨਾ ਗੱਲ ਮੈਕਸੀਕੋ ਦੀ ਆ, ਸਾਡੇ ਇੱਥੇ ਹੁਣ ਸੀਬੀਸੀ ਨੂੰ $2 billion ਸਾਡੇ ਟੈਕਸ ਦਾ $2 billion ਆ ਕੇ ਸਾਡੀਆਂ ਅੱਖਾਂ ਦੇ ਵਿੱਚੋਂ ਧੂੜ ਸੁੱਟਦੇ ਤੇ ਸਾਡੇ ਅੱਗੇ ਝੂਠ ਬੋਲਦੇ ਆ, ਬਿਲਕੁਲ ਪਲੇਨ ਝੂਠ ਬੋਲਦੇ। ਮੇਰਾ ਜਿਹੜਾ ਮਰਜ਼ੀ ਸੀਬੀਸੀ ਦਾ ਟਾਪ ਨਾਪ ਜਿਹੜਾ ਬੰਦਾ ਆ ਕੇ ਡਿਬੇਟ ਕਰਕੇ ਵੇਖ ਲਵੇ, ਤੁਸੀਂ $2 billion ਸਾਡਾ ਟੈਕਸ ਪੇਅਰ ਤਾਂ ਖਾ ਕੇ ਸਾਨੂੰ ਡੈ ਝੂਠ ਬੋਲੋ। ਇਹ ਕਹਿੰਦੇ ਸੀ ਮੈਕਸੀਕੋ ਜਾਓ, ਜਿਹੜੀ ਸਿਟੀ ਦੀਆਂ ਗੱਲਾਂ ਕਰ ਰਿਹਾ ਸੀ ਨਾ ਉੱਥੇ ਜਾਓ, ਉੱਥੇ ਹੁਣ ਅੱਗਾਂ ਲੱਗੀਆਂ ਪਈਆਂ। ਹਾਂਜੀ,
ਇਕੱਲਾ ਸੀਬੀਸੀ ਨੇ ਜੀ, ਦਰਅਸਲ ਜਿਹੜੇ ਪ੍ਰਚਾਰ ਸਾਧਨ ਨੇ ਨਾ, ਅਸੀਂ ਬਹੁਤੀ ਵਾਰੀ ਕਈ ਵਾਰੀ ਕਹਿਣਗੇ ਕਿ ਮੀਡੀਆ ਜਿਹੜਾ ਨਿਰਪੱਖ ਹੁੰਦਾ, ਮੈਂ ਕਹਿੰਦਾ ਮੇਰਾ ਬਣਨਾ ਬਿਲਕੁਲ ਨਹੀਂ, ਬਿਲਕੁਲ ਨਿਰਪੱਖ ਨਹੀਂ ਹੁੰਦਾ, ਨਿਰਪੱਖ ਜਦੋਂ ਮੀਡੀਆ ਦੀ ਹੋਂਦ ਜਿਹੜੀ ਆ ਨਾ, ਹੋਂਦ ਹੀ ਆਪਣੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਹੋਈ ਆ, ਔਰ ਕਿਸੇ ਨੂੰ ਕਿਸੇ ਮੇਰੀ ਆਈਡੀਓਲੋਜੀ ਹੋਰ ਹੋ ਸਕਦੀ ਹੈ, ਤੁਹਾਡੀ ਕੋਈ ਹੋਰ ਹੋ ਸਕਦੀ ਆ, ਮੀਡੀਆ ਨਿਰਪੱਖ ਹੋਣਾ ਵੀ ਚਾਹੀਦਾ, ਔਰ ਨਿਰਪੱਖਤਾ ਦੇ ਨਾਂ ਦੇ ਉੱਪਰ ਤੁਸੀਂ ਸੱਚ ਦੇ ਨਾਲ ਖੜਨ ਤੋਂ, ਸੱਚ ਜਿਹੜਾ ਜੀ ਉਹ ਕਹਿ ਲਓ ਵੀ ਸਿੱਕੇ ਦਾ ਇੱਕ ਪਾਸਾ ਜਿਹੜਾ ਤੁਹਾਨੂੰ ਦੱਸਦਾ ਉਹ ਸੱਚ ਆ, ਜਿਹੜਾ ਸਿੱਕੇ ਦਾ ਦੂਜਾ ਪਾਸਾ ਤੁਹਾਨੂੰ ਦੱਸਦਾ ਉਹ ਸੱਚ ਆ।
ਇਹਨਾਂ ਨੇ ਨਾ ਜਿਵੇਂ ਕਹਿੰਦੇ ਨੇ ਮੀਡੀਆ ਜਿਹੜਾ ਹੈ ਨਾ ਗਵਰਨਮੈਂਟ ਦੀ ਚੌਥੀ ਲੱਤ ਹੁੰਦੀ, ਜੇ ਚੌਥੀ ਲੱਤ ਕਿਸੇ ਨੇ ਰੱਸੇ ਨਾਲ ਬੰਨੀ ਹੋਈ ਹੈ ਪੈਸੇ ਦੇ ਨਾਲ, ਉਹ ਫਿਰ ਚੌਥੀ ਲੱਤ ਜਿਹੜੀ ਆ ਉਹ ਬਜਾਏ ਕਿ ਸਪੋਰਟ ਕਰਨ ਦੇ ਉਹ ਸਗੋਂ ਖਿੱਚਦੀ ਉਧਰ ਨੂੰ।
ਇਹ ਵੀ ਨੈਰੇਟਿਵ ਜਿਹੜਾ ਜੀ, ਇਹ ਵੀ ਨੈਰੇਟਿਵ ਤਾਂ ਆਪ ਹੀ ਸਰਜਿਆ ਆ, ਮੀਡੀਆ ਚੌਥੀ ਲੱਤ ਹੁੰਦੀ, ਇਹ ਵੀ ਨੈਰੇਟਿਵ ਤਾਂ ਆਪ ਹੀ ਸਰਜਿਆ ਨਾ ਵੀ ਅਸੀਂ ਇੰਪੋਰਟੈਂਟ ਬਹੁਤ ਆ।
ਮੀਡੀਆ ਨੇ ਆਪ ਹੀ ਕਿਹਾ ਹੈ ਨਾ, ਆਪਣੀ ਆਪ ਹੀ ਸਟੈਟਸ ਬਣਾ ਕੇ ਆਪ ਹੀ ਵਿਕ ਗਿਆ। ਅੱਛਾ, ਮੁੱਖ ਦੀ ਗੱਲ ਇਹ ਆ, ਅਗਰ ਟਰੰਪ ਨੇ ਕਿਹਾ ਸੀ ਸ਼ਾਇਨ ਬਾਊਨ ਜੇ ਕਹੇ ਤੇ ਮੈਂ ਇਹਨਾਂ ਦੇ ਕੰਟਰ ਚੱਕ ਰਿਹਾ ਜਿਹੜੇ ਧਰੇ ਸਮਗਲਰ ਆ ਮੈਕਸੀਕੋ ਚ, ਕਹਿੰਦੀ ਨੋ ਮਿਸਟਰ ਪ੍ਰੈਜੀਡੈਂਟ, ਉਹ ਡਰਦੀ ਖੁਦ ਆ, ਜਦੋਂ ਮੈਂ ਐਕਸ਼ਨ ਲਿਆ ਮੇਰੇ ਬੰਦੇ ਮਰਨੇ, ਉਹ ਆਪਣਾ ਖੁਦ ਦਾ ਖਤਰਾ, ਉਹਨਾਂ ਜਿਹੜੇ ਉਹ ਮੈਕਸੀਕਨ ਡਰੱਗ ਡੀਲਰ ਆ ਉਹਨਾਂ ਦੇ ਕੋਲ ਮਿਲਟਰੀ ਆਪਣੀ ਪਿੱਛੇ, ਹਾਂਜੀ ਬੜੇ ਪਾਵਰਫੁਲ ਵੈਪਨਾਂ ਵਾਲੀ, ਉਹਨਾਂ ਕੋਲ ਇਹੋ ਜਿਹੇ ਬੰਦੇ ਉਹਨਾਂ ਨੇ ਆਪੋਜੀਸ਼ਨ ਦੇ ਲੀਡਰ ਤੱਕ ਘੜਾ ਤੇ ਉਹ ਖੁਦ ਡਰਦੀ ਆ। ਪਰ ਟਰੰਪ ਨੇ ਉਹਨੂੰ ਕਿਹਾ ਸੀ ਜੇ ਕਹੇ ਤੇ ਮੈਂ ਤੇਰਾ ਕਰ ਰਿਹਾ ਸਾਰਾ ਸਫਾਇਆ, ਪਰ ਅਜੇ ਨੀ ਇਹਨਾਂ ਨੇ ਮਤਲਬ ਉਹ, ਕਿਉਂਕਿ ਦੂਜਾ ਮੁਲਕ ਆ ਨਹੀਂ ਢੋ ਸਕਦੇ, ਇਹਨਾਂ ਨੇ ਵਾਲ ਜਿਹੜੀ ਉਹ ਬਣਾਈ ਆ ਉਹ ਬੰਦ ਹੀ ਇਸ ਕਰਕੇ ਕੀਤੀ ਆ ਵੀ ਜਿਹੜਾ ਉਹ ਖਤਰਾ ਅੱਗ ਲੱਗਦੀ ਸਾਡੇ ਤੱਕ ਕਿਸੇ ਨਾ ਕਿਸੇ ਦਿਨ ਨੂੰ,
ਉਹ ਤਾਂ ਪਹੁੰਚੀ ਆ ਜੀ, ਉਹ ਤਾਂ ਪਹੁੰਚੀ। ਮੇਨ ਚੀਜ਼ ਆ ਵੀ ਗੱਲ ਵੀ ਅਸੀਂ ਟਰੰਪ ਹੋਰਾਂ ਦਾ ਵੀ ਇਹ ਆ, ਸਾਡਾ ਸਾਰਿਆਂ ਦਾ ਸੁਭਾਅ ਹੁੰਦਾ ਵੀ ਦੂਜੇ ਦਾ ਘਰ ਸਾਫ਼ ਕਰ ਦਿਓ ਸਾਨੂੰ, ਕਿਉਂਕਿ ਕਮਜ਼ੋਰੀਆਂ ਉਹਦੀਆਂ ਦੀਦੀਆਂ ਆਪਣੀਆਂ ਨਹੀਂ ਦਿੰਦੀਆਂ, ਤੁਸੀਂ ਆਪਣਾ ਸਾਫ਼ ਕਰ ਲਓ ਭਾਈ ਪਹਿਲਾਂ।
ਨਹੀਂ ਆਪਣਾ ਤਾਂ ਕਰਨ ਲੱਗੇ ਹੋਏ, ਆਪਣਾ ਕਰਨ ਹੀ ਨੀ ਨਾ ਦਿੰਦੇ ਜਿਹੜੇ ਚੋਰ ਚੱਕੇ ਦੂਜੇ ਪਾਸੇ ਬੈਠੇ ਆ, ਜਿਹਨਾਂ ਦਾ ਧੰਦਾ ਜਿਹਨਾਂ ਦਾ ਬਿਜ਼ਨਸ ਜਿਹਨਾਂ ਦੀ ਗਵਰਨਮੈਂਟ ਜਿਹੜੀ ਹੁਣ ਆਪੋਜੀਸ਼ਨ ਪਾਰਟੀ, ਉਹਨਾਂ ਦੇ ਮੈਜੋਰਟੀ ਬਿਜ਼ਨਸ ਹੀ ਕਰਪਸ਼ਨ ਆ, ਕਰਪਸ਼ਨ ਹੀ ਉਹਨਾਂ ਦੀ ਕਮਾਈ ਆ, ਉਹ ਕਦੇ ਹੋਣ ਹੀ ਨੀ ਦਿੰਦੇ। ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਬਹੁਤ ਸਫਾਈ ਇਹਨਾਂ ਨੇ ਕੀਤੀ ਆ।
ਨਹੀਂ ਹਾਲਾਤ ਇਹਨਾਂ ਦੇ ਵੀ ਇਹੀ ਆ, ਇਹ ਕਹਿ ਲਓ ਉਹ ਲੁਕ ਛਿਪ ਕੇ ਹੋਣਗੇ ਤੇ ਇਹ ਓਪਨਲੀ ਚੰਡਾ ਗਾੜ ਕੇ ਬਦਮਾਸ਼ੀ ਕਰਦੇ ਹੈਗਾ,
ਮਤਲਬ ਇਹਨਾਂ ਦੇ ਕੋਲ ਹਜੇ ਕੰਟਰੋਲ ਦਾ ਸਿਸਟਮ ਅਜੇ ਹੈਗਾ। ਸਾਡੇ ਕੰਟਰੀ ਦੇ ਵਿੱਚ ਅਸੀਂ ਹੁਣ ਨਾ ਕੰਟਰੋਲ ਕਰੀਏ, ਸਾਡਾ 10 ਸਾਲ ਆਉਣ ਵਾਲੇ 10 ਸਾਲਾਂ ਵਿੱਚ ਮੈਕਸੀਕੋ ਨਾ ਬਣ ਗਿਆ, ਤੇ ਜੇ ਮੈਂ ਜਿਉਂਦਾ ਰਿਹਾ ਹੋਇਆ ਤੇ ਜਿੱਦਾਂ ਕਿਸੇ ਸਿਰ ਮੇਰਾ ਤੇ ਬਸ ਜੁਗੀ ਜੋ ਮਰਜ਼ੀ ਕਰ।
ਨਹੀਂ ਤੁਸੀਂ ਬਸ ਕਹੋ ਵੀ ਸਾਲ ਚ 2 ਵਾਰੀ ਚੈੱਕਅਪ ਕਰਾਈ ਜਾਓ, ਤੁਸੀਂ ਜਿਉਂਦੇ ਰਹੋਗੇ, ਚੱਕਰ ਕੋਈ ਨੀ।
ਕੋਈ ਨੀ, ਥੈਂਕ ਯੂ ਭਰਾਵਾਂ ਦੀ ਅਰਦਾਸ ਲਈ ਤਾਂ ਸ਼ਾਇਦ 10 ਸਾਲ
ਕੱਢ ਜਾਵਾਂਗੇ। ਮਿਹਰਬਾਨੀ ਅਸਲ ਚ ਕੀ ਆ ਵੀ ਸਾਨੂੰ ਦੂਜੇ ਦੇ ਘਰ ਜਿਹੜੀਆਂ ਕਮਜ਼ੋਰੀਆਂ ਦੇਦੀਆਂ ਹੁੰਦੀਆਂ, ਆਪਣੀਆਂ ਕਮਜ਼ੋਰੀਆਂ ਨਹੀਂ ਦਿੱਤੀਆਂ ਹੁੰਦੀਆਂ। ਆ ਹੁਣ ਮੈਂ ਮੇਰੇ ਸਾਹਮਣੇ ਟੀਵੀ ਲੱਗਾ ਤੇ ਉਹਦੇ ਤੇ ਬੋਲ ਰਹੇ ਨੇ ਜੀ ਹੰਬਰ ਕਾਲਜ ਤੋਂ ਹੀ ਆ ਡੱਗ ਫੋਰਡ ਸਾਹਿਬ, ਹਾਂਜੀ। ਔਰ ਇਹਨਾਂ ਦੀ ਸਰਕਾਰ ਜਿਹੜੀ ਆ ਜੀ ਉਹ ਰਿਪੀਟ ਇਸ ਕਰਕੇ ਹੋਈ ਕਿਉਂਕਿ ਅਗਾਊਂ ਕਰਵਾ ਕੇ ਵੀ ਟਰੰਪ ਦੇ ਨਾਲ ਮੱਥਾ ਲਾਉਣਾ। ਹੁਣ ਜਿਹੜੇ ਕੋਈ ਕੁਝ ਕੋਈ ਫੈਸਲੇ ਜਿਹੜੇ ਆ ਉਹ ਆਪ ਟਰੰਪ ਨੂੰ ਲੈ ਰਹੇ ਨੇ ਔਰ ਜਿਨ੍ਹਾਂ ਦਾ ਆਮ ਲੋਕਾਂ ਦੇ ਰਹਿਣ ਸਹਿਣ ਦੇ ਉੱਪਰ ਬੜਾ ਭੈੜਾ ਅਸਰ ਪੈਣਾ, ਉਹ ਆਪਣੇ ਆਪ ਨੂੰ ਚੇਤਾ ਨੇਗਾ। ਆਪਾਂ ਇੱਦਾਂ ਕਰਨੇ ਕਿ ਲੈਣੇ ਨਿੱਕੀ ਜਿਹੀ ਰਿਕਾਰਡਡ ਬ੍ਰੇਕ, ਫਿਰ ਆਪਾਂ ਉਸ ਤੋਂ ਬਾਅਦ ਫੋਰ ਸਾਹਿਬ ਦੁਆਲੇ ਹੁੰਦੇ ਹਾਂ।
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9581228009058128200 9058128200 ਔਰ ਵਿਜ਼ਿਟ mortgagebuddies.ca। ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 6473788154, 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 6476463000, 6476463000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ।
ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ
647-384-3036।
ਇੱਕ ਵਾਰੀ ਫੇਰ ਸਵਾਗਤ ਜੀ। 416-620-1778 ਸਟੂਡੀਓ ਦਾ ਫੋਨ ਨੰਬਰ ਹੈ। ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਈ। ਜਿਵੇਂ ਆਪਾਂ ਦੱਸਦੇ ਆ ਰਹੇ ਹਾਂ ਕਿ ਜੇ ਤੁਸੀਂ ਟੈਕਸ ਭਰਵਾਉਣਾ ਚਾਹੁੰਦੇ ਹੋ, ਟੈਕਸ ਭਰਨਾ ਇੱਕ ਹੋਰ ਚੀਜ਼ ਆ, ਪਰੰਤੂ ਟੈਕਸ ਪਲੈਨ ਕਰਨਾ ਇੱਕ ਹੋਰ ਚੀਜ਼ ਆ। ਕਈ ਵਾਰ ਸਿਆਣਾ ਜਿਹੜਾ ਤੁਹਾਡਾ ਅਕਾਊਂਟੈਂਟ ਆ, ਉਹ ਤੁਹਾਨੂੰ ਚੰਗੀ ਸਲਾਹ ਦੇ ਕੇ ਤੁਹਾਡੇ ਪੈਸੇ ਬਚਾ ਸਕਦਾ। ਸੋ ਚਾਹੇ ਤੁਸੀਂ ਪਰਸਨਲ ਟੈਕਸ ਭਰਾਉਣਾ ਹੈ, ਸੈਲਫ ਇੰਪਲਾਇਡ ਹੋ, ਈ ਟੈਕਸ ਫਾਈਲ ਕਰਨਾ ਹੈ, ਕਾਰਪੋਰੇਟ ਟੈਕਸ ਜਿਹੜਾ ਤੁਸੀਂ ਉਹ ਭਰਾਉਣਾ ਚਾਹੁੰਦੇ ਹੋ, ਅਸਟੇਟ ਜਾਂ ਫਿਰ ਟਰੱਸਟ ਟਰਮ ਦੇ ਬਾਰੇ ਗੱਲਬਾਤ ਕਰਨੀ ਹੈ, ਪਾਰਟਨਰਸ਼ਿਪ ਟੈਕਸ ਰਿਟਰਨ ਤੁਸੀਂ ਭਰਨੀ ਹੈ, ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨ ਤੁਹਾਡੇ ਕੋਲ, ਤੁਸੀਂ ਉਹ ਟੈਕਸ ਜਿਹੜਾ ਫਾਈਲ ਕਰਨਾ ਚਾਹੁੰਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਜਿਹੜੀਆਂ ਅਕਾਊਂਟਿੰਗ ਨਾਲ ਸੰਬੰਧਿਤ ਸੇਵਾਵਾਂ ਹੁੰਦੀਆਂ ਨੇ, ਚਾਹੇ ਤੁਸੀਂ ਫਾਈਨੈਂਸ਼ੀਅਲ ਸਟੇਟਮੈਂਟ ਚਾਹੀਦੀਆਂ ਨੇ, ਪ੍ਰੋਜੈਕਟ ਰਿਪੋਰਟ ਤੁਸੀਂ ਬਣਾਉਣੀ ਚਾਹੁੰਦੇ ਹੋ, ਬੁੱਕ ਕੀਪਿੰਗ ਜਿਹੜੀ ਹੈ ਜੀ ਉਹ ਕਰਵਾਉਣੀ ਹੈ, HST WSIB ਪੇਰੋਲ ਸਪੋਰਟ, HST ਰਿਬੇਟ ਜਿਹੜੀ ਹੈ ਜੀ ਉਹਦੀ ਐਪਲੀਕੇਸ਼ਨ ਤੁਸੀਂ ਕਰਨੀ ਹੈ, ਜਾਂ ਫਿਰ ਤੁਸੀਂ ਕਾਰਪੋਰੇਸ਼ਨ ਆ ਤੁਹਾਡੀ, ਸੋ ਕਾਰਪੋਰੇਟ ਰੀਆਰਗਨਾਈਜੇਸ਼ਨ ਬਾਰੇ ਕੋਈ ਸਲਾਹ ਮਸ਼ਵਰਾ ਕਰਨਾ, ਅਸਟੇਟ ਫਰੀਜ਼ ਹੋਈ ਆ, ਐਸੈਟ ਰੋਲ ਓਵਰ ਹੈਗੇ ਜੀ ਉਹਦੇ ਬਾਰੇ ਤੁਹਾਨੂੰ ਸਲਾਹ ਮਸ਼ਵਰਾ ਚਾਹੀਦਾ, ਸ਼ੇਅਰ ਐਸੈਟ ਸੇਲ ਜਾਂ ਫਿਰ ਪਰਚੇਜ, CPA ਜਾਂ ਫਿਰ ਜਿਹੜਾ CPA ਨਾਲ ਸੰਬੰਧਿਤ ਕੋਈ ਵੀ ਤੁਸੀਂ ਇਹਨਾਂ ਤੋਂ ਸਲਾਹ ਮਸ਼ਵਰਾ ਲੈ ਸਕਦੇ ਹੋ। ਰਾਈਜ਼ CPA LLP, ਜੇ ਤੁਹਾਡਾ ਕਿਤੇ ਆਡਿਟ ਆਇਆ ਹੈ ਤਾਂ ਵੀ ਇਹ ਤੁਹਾਡੀ ਮਦਦ ਕਰਦੇ ਨੇ। ਤੁਸੀਂ ਪਹੁੰਚਣਾ ਹੈਗਾ ਜੀ 1625 ਸਟੀਲਸ ਐਵਨਿਊ ਦੇ ਯੂਨਿਟ ਨੰਬਰ 20 ਦੇ ਵਿੱਚ, ਤੇ ਗੱਲ ਉੱਥੇ ਕਰਨੀ ਹੈ ਜੀ ਮਨਪ੍ਰੀਤ ਸਿੰਘ ਬਰਾੜ ਹੋਰਾਂ ਨਾਲ। ਮਨਪ੍ਰੀਤ ਬਰਾੜ ਹੋਰੀ ਜਿਹੜੇ ਨੇ ਜੀ ਬੜੇ ਮਾਹਿਰ ਨੇ, ਜਿਹੜੇ ਹੋਏ CPA, ਉਹਨੂੰ ਲਾਇਸੈਂਸ ਵੀ ਉਹਨਾਂ ਨੂੰ ਮਿਲਦਾ ਜਿਹੜੇ ਮਾਹਿਰ ਨੇ। 647-847-1000 647-847-1000 ਤੇ ਤੁਸੀਂ ਸੰਪਰਕ ਕਰ ਸਕਦੇ ਹੋ। 416-627-1778 ਸਟੂਡੀਓ ਦਾ ਫੋਨ ਨੰਬਰ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਫੋਰਡ ਸਾਹਿਬ ਦੀ। ਹੁਣ ਜਿਹੜਾ ਉਸ ਐਪ ਵਾਲਾ ਮਾਮਲਾ ਹੈ ਉਹ ਅੱਜ ਕੱਲ ਪੂਰਾ ਸਿਰੇ ਤੇ ਚਰਚਾ, ਔਰ ਜਿਹੜੇ ਆਮ ਲੋਕ ਨੇ ਉਹ ਬੜੇ ਦੁਖੀ ਨੇ। ਹੁਣ ਉਸ ਐਪ ਜਿਹੜਾ ਜੀ ਉਹ ਮਿਸਯੂਜ ਹੋਇਆ, ਨੋ ਡਾਊਟ। ਸਰ ਜੀ ਸਰਕਾਰ ਦੀ ਇੱਕ ਨੀਤੀ ਆ ਨਾ ਵੀ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਆ ਉਹਨਾਂ ਤੇ ਪਰਦਾ ਪਾਉਣ ਦੇ ਲਈ ਤੁਸੀਂ ਸਾਰਿਆਂ ਨੂੰ ਸੂਲ 'ਚ ਟੰਗ ਦਿਓ। ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਵੀ ਅਜਿਹਾ ਕੁਝ ਹੋਇਆ, ਉਹ ਜਿਹੜੀ ਸਟੀਮ ਇਹਨਾਂ ਨੇ ਬੰਦ ਕੀਤੀ ਆ, ਆਡਿਟ ਜਨਰਲ ਨੇ ਇਹ ਗੱਲ ਕਹੀ ਸੀ ਕਿ ਭਾਈ ਇਸ ਸਟੀਮ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ, ਪਰ ਉਹ ਖਾਮੀਆਂ ਦੂਰ ਕਿਹਨੇ ਕਰਨੀਆਂ ਸੀ? ਸਰਕਾਰ ਨੇ ਆਪਣੇ ਉਤੋਂ ਗੱਲ ਨਹੀਂ ਲਈ, ਜਿਹੜੇ ਐਪਲੀਕੈਂਟ ਸੀਗੇ ਉਹ ਕੱਲ ਉਪਸੂਲ 'ਚ ਟੰਗ ਤੇ ਇਹਦਾ ਉਸ ਐਪ ਦੇ ਵਿੱਚ। ਹੁਣ ਜਿਹੜੀਆਂ ਦੁਕਾਨਾਂ ਐਜੂਕੇਸ਼ਨ ਦੀਆਂ ਇੱਥੇ ਖੁੱਲੀਆਂ ਸੀ, ਛੋਟੇ ਛੋਟੇ ਸਕੂਲ ਖੁੱਲ ਗਏ, ਛੋਟੇ ਛੋਟੇ ਕਾਲਜ ਖੁੱਲ ਗਏ, ਜਿਨ੍ਹਾਂ ਦਾ ਮੁੱਖ ਧੰਦਾ ਸੀਗਾ ਜਿਹਨੂੰ ਆਪਾਂ ਕਹਿ ਲਈਏ ਹਿਊਮਨ ਸਮਗਲਿੰਗ, ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਂ ਦੇ ਉੱਪਰ ਬਾਹਰੋਂ ਲੋਕ ਲਿਆ ਕੇ ਤੇ ਉਹਨਾਂ ਨੂੰ ਇਸ ਧਰਤੀ ਦੇ ਉੱਪਰ ਛੱਡਣਾ ਉਹਨਾਂ ਦਾ ਮੇਨ ਮਕਸਦ ਸੀ, ਕੰਮ ਸੀ। ਉਹਨਾਂ ਨੇ ਇਹਨਾਂ ਦੇ ਰਾਜ ਦੇ ਦੌਰਾਨ ਪੂਰੀਆਂ ਲੱਲੀਆਂ ਲਾਈਆਂ, ਬਹੁਤ ਸਾਰੇ ਕਾਲਜਾਂ ਨੂੰ ਲਾਇਸੈਂਸ ਕਹਿੰਦੇ ਦਿੱਤੇ, ਗੌਰਮੈਂਟ ਦਿੱਤੇ ਨਾ। ਉਸ ਐਪ ਦਾ ਵੀ ਜਿਹੜਾ ਸੀਗਾ ਜੀ ਉਹ ਪੂਰਾ ਰੱਜ ਕੇ ਮਿਸਯੂਜ਼ ਜਿਹੜਾ ਸੀਗਾ ਹੋਇਆ, ਉਹ ਵੀ ਨਿੱਕੇ ਨਿੱਕੇ ਕਮਰਿਆਂ ਦੇ ਵਿੱਚ ਪੰਜ ਪੰਜ ਸੱਤ ਸੱਤ ਕੰਪਿਊਟਰ ਲਾ ਕੇ ਬੰਦੇ ਬਹਿ ਗਏ, ਉਹ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਕਨਵੈਨਸ਼ਨਲ ਮੀਡੀਆ ਦੇ ਉੱਪਰ ਜਾ ਕੇ ਐਡਵਰਟਾਈਜ਼ ਕਰਦੇ ਗਏ ਆਪਣੇ ਆਪ ਨੂੰ ਕਿ ਤੁਸੀਂ ਆਓ, ਅਸੀਂ ਤੁਹਾਨੂੰ ਸਰਕਾਰ ਤੋਂ ਗ੍ਰਾਂਟਾਂ ਦਵਾਵਾਂਗੇ। ਫਿਰ ਅੰਦਰ ਵੜ ਕੇ ਇਹ ਕਹਿੰਦੇ ਰਹੇ ਕਿ ਪੜ੍ਹੋ ਭਾਵੇਂ ਨਾ ਪੜ੍ਹੋ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਕੋਲ ਅਸਾਈਨਮੈਂਟਾਂ ਵਗੈਰਾ ਆਪੇ ਸਾਰੀਆਂ ਕਰਾ ਕੇ ਇੰਨੇ ਪੈਸੇ ਤੁਸੀਂ ਸਾਨੂੰ ਦੇਣੇ, ਇੰਨੇ ਤੁਹਾਨੂੰ ਮਿਲ ਜਾਣੇ। ਉਹ ਰੋਕਣਾ ਕਿਹਨੇ ਸੀ? ਸਰਕਾਰ ਦੀ ਜ਼ਿੰਮੇਵਾਰੀ ਸੀ। ਹੁਣ ਜਿਹੜਾ ਉਸ ਐਪ ਮਿਲਦਾ ਕਿਹਨੂੰ ਆ? ਜਿਹੜੇ ਘੱਟ ਆਮਦਨ ਵਾਲੇ ਨੇ। ਹੁਣ ਜੇ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਆਪਾਂ ਜਿਹੜੇ ਭਾਰਤੀ ਪਾਕਿਸਤਾਨੀ ਆ, ਅਸੀਂ ਕਹਿ ਲਓ ਵੀ ਹਰ ਹਾਲਤ ਦੇ ਵਿੱਚ ਆਪਣਾ ਬੱਚਾ ਪੜ੍ਹਾਉਣਾ ਚਾਹੁੰਦੇ ਹਾਂ, ਅਸੀਂ ਘਰ ਮਕਾਨਾਂ ਦੇ ਉੱਪਰ ਕਰਜ਼ੇ ਲੈ ਕੇ ਬੱਚੇ ਦੀ ਫੀਸ ਦੇਵਾਂਗੇ। ਪਰ ਇੱਥੇ ਬਹੁਤ ਸਾਰੀਆਂ ਕਮਿਊਨਿਟੀਜ਼ ਅਜਿਹੀਆਂ ਨੇ ਜਿਹੜੀਆਂ ਇੰਨੀ ਯੋਗੀਆਂ ਨਹੀਂ ਨੇ, ਜਾਂ ਫਿਰ ਬਹੁਤੇ ਮਾਪੇ ਕਈ ਇਹੋ ਜਿਹੇ ਨੇ ਜਿਹੜੇ ਉਸ ਯੋਗੇ ਨਹੀਂ ਨੇ, ਪਰ ਚਾਹੁੰਦੇ ਨੇ ਕਿ ਸਾਡਾ ਬੱਚਾ ਜਿਹੜਾ ਜੀ ਉਹ ਪੜ੍ਹੇ ਲਿਖੇ, ਆਪਣੇ ਪੈਰੀਂ ਖੜਾ ਹੋਵੇ, ਇੰਡੀਪੈਂਡੈਂਟ ਹੋਵੇ। ਹੁਣ ਜਿਹਨਾਂ ਦੇ ਕੋਲ ਸਰਮਾਇਆ ਹੈ ਨਹੀਂ ਯੂਨੀਵਰਸਿਟੀ ਦੀਆਂ ਕਾਲਜਿਸ ਦੀਆਂ ਫੀਸਾਂ ਦੇਣ ਦੇ ਵੀ, ਸੋ ਉਹਨਾਂ ਨੂੰ ਜਿਹੜੀ ਇਹ ਸਹੂਲਤ ਸੀ ਹੈਲਥ ਐਂਡ ਐਜੂਕੇਸ਼ਨ ਜਿਹੜੇ ਹੈ ਜੀ, ਉਹ ਦੋ ਜਿਹੜੇ ਸਾਡੇ ਕਹਿ ਲਓ ਵੀ ਮੌਲਿਕ ਅਧਿਕਾਰਾਂ ਦੇ ਵਿੱਚੋਂ ਇੱਕ ਨੇ। ਔਰ ਉਸੇ ਹੀ ਸਿਸਟਮ ਦਾ ਜਿਹੜਾ ਕਹਿ ਲਓ ਵੀ ਸੱਤਿਆਨਾਸ਼ ਕਰਤੇ ਸਰਕਾਰਾਂ ਤੁਲੀਆਂ ਨੇ। ਹੁਣ ਕੀ ਇਹ ਪਤਾ ਹੈ ਕਿ ਵੋਟਾਂ ਦੀ ਸਾਨੂੰ ਲੋੜ ਨਹੀਂ ਹੁਣ 3-4 ਸਾਲ, ਹੋ ਸਕਦਾ ਸਾਲ ਵਧਾ ਵੀ ਦਿੱਤਾ ਜਾਵੇ, ਅੱਗੇ 24 ਸਾਲੀ ਪੈਂਦੀਆਂ 25 ਸਾਲੀ ਪੈਣ ਲੱਗ ਪੈਣਾ। ਪਰ ਜਿਹੜੇ ਬੱਚੇ ਇਸ ਸਾਲ ਜਿਹਨਾਂ ਨੇ ਯੂਨੀਵਰਸਿਟੀ ਜਾਣਾ ਸੀ, ਜਿਹੜੇ ਇਸ ਵਾਸਤੇ ਸੀ ਕਿ ਇੰਨਾ ਕੁ ਸਾਨੂੰ ਉਸ ਐਪ ਮਿਲ ਜਾਣਾ, ਇੰਨਾ ਕੁ ਸਾਡਾ ਲੋਨ ਹੋ ਜਾਣਾ, ਇੰਨੇ ਕੁ ਪੈਸੇ ਜਿਹੜੇ ਉਹ ਮਾਪਿਆਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਹੈਲਪ ਕਰ ਦੇਣੀ ਆ, ਅਤੇ ਅਸੀਂ ਯੂਨੀਵਰਸਿਟੀ ਜਾ ਕੇ ਪੜ੍ਹ ਲਿਖ ਕੇ ਅਤੇ ਕਮਾਉਣ ਯੋਗੇ ਹੋ ਜਾਵਾਂਗੇ। ਉਹਨਾਂ ਦਾ ਸੁਪਨਾ ਤੋੜ ਲਿਆ। ਹੁਣ ਜਦੋਂ ਜੇ ਕਹਿ ਲਓ ਕਿ ਸਮਾਜ ਦੇ ਵਿੱਚ ਅਸਲ ਦੇ ਵਿੱਚ ਇਮਬੈਲੈਂਸ ਕਿਵੇਂ ਹੁੰਦਾ ਵੀ ਜਦੋਂ ਬੱਚੇ ਜਿਹੜੇ ਆ ਉਹ ਪੜ੍ਹਦੇ ਨਹੀਂ, ਪੜ੍ਹਨਗੇ ਨਹੀਂ ਤਾਂ ਚੰਗੀਆਂ ਚੰਗੀਆਂ ਜੋਬਾਂ ਨਹੀਂ ਮਿਲਣਗੀਆਂ, ਜਿੰਨੀ ਬੇਰੁਜ਼ਗਾਰੀ ਵਧੇਗੀ ਉਨਾ ਕਹਿ ਲਓ ਕਿ ਕ੍ਰਾਈਮ ਜਿਹੜਾ ਜੀ ਉਹ ਸਮਾਜ ਦੇ ਵਿੱਚ ਵਧੇਗਾ। ਪਰ ਕਿਉਂਕਿ ਤਕੜੇ ਦਾ 70-20-100 ਕੌਣ ਕਵੇ ਰਾਣੀ ਅੱਗਾ ਢੱਕ। ਹੁਣ ਗ੍ਰਾਂਟਾਂ ਲੈਣ ਵਾਸਤੇ ਕਿਉਂਕਿ ਜਿਹੜੇ ਬੰਦੇ ਚਲਾਕ ਨੇ ਜਿਨ੍ਹਾਂ ਦਾ ਕੰਮ ਹੀ ਇਹ ਆ ਵੀ ਭਾਈ ਲੱਤਾਂ ਵਸਾਰ ਕੇ ਬਹਿ ਕੇ ਖਾਣਾ, ਸਰਕਾਰਾਂ ਤੋਂ ਗ੍ਰਾਂਟਾਂ ਲੈਣੀਆਂ, ਜਿਨ੍ਹਾਂ ਨੂੰ ਪੇਪਰ ਵਰਕ ਆਉਂਦਾ, ਦਰਅਸਲ ਉਹਨਾਂ ਨੂੰ ਸਲਾਹ ਵੀ ਦਿੱਤੀ ਜਾਂਦੀ ਵੀ ਪਹਿਲਾਂ ਤੁਹਾਨੂੰ ਬੰਦਾ ਦਿੰਦੇ, ਤੁਹਾਨੂੰ ਸਾਰਾ ਕੁਝ ਪੇਪਰ ਪੂਪਰ ਤਿਆਰ ਕਰ ਦਿੰਦਾ, ਤੁਸੀਂ ਲਓ। ਆ ਬ੍ਰੈਂਪਟਨ ਦੇ 2 ਗੁਰਦੁਆਰੇ ਅੱਜ ਕੱਲ੍ਹ ਚਰਚਾ ਦੇ ਵਿੱਚ ਨੇ, ਪਹਿਲਾਂ ਕਦੇ ਨਹੀਂ ਸੀ ਸੁਣਿਆ ਵੀ ਗੁਰਦੁਆਰਿਆਂ ਨੂੰ ਵੀ ਗ੍ਰਾਂਟਾਂ ਮਿਲਦੀਆਂ। ਆ ਸਕਿੱਲ ਡਿਵੈਲਪਮੈਂਟ ਵਾਲੇ ਪ੍ਰੋਗਰਾਮ ਦੇ ਨਾਂ ਦੇ ਉੱਪਰ ਉਹ ਠੱਗੀ ਵੱਜੀ ਕਹਿਣ ਦੀ ਗੱਲ ਕੋਈ ਨਹੀਂ। ਜਿਨ੍ਹਾਂ ਦਾ ਸਰਕਾਰਾਂ ਦੇ ਵਿੱਚ ਹੱਥ ਪੈਂਦਾ ਸੀ ਉਹਨਾਂ ਨੇ ਆਪੋ ਆਪਣੀਆਂ ਸੰਸਥਾਵਾਂ ਬਣਾ ਕੇ ਤੇ ਗ੍ਰਾਂਟਾਂ ਲੈ ਲਈਆਂ, ਕਿਉਂਕਿ ਉਹਨਾਂ ਨੂੰ ਪਤਾ ਆ, ਉਹਨਾਂ ਨੂੰ ਪੇਪਰ ਵਰਕ ਆਉਂਦਾ ਆ, ਉਹਨਾਂ ਨੇ ਕਹਿ ਲਓ ਕਿ ਕਾਗਜ਼ਾਂ ਦੇ ਨਾਲ ਢਿੱਡ ਭਰ ਦੇਣੇ ਨੇ, ਰਸੀਦਾਂ ਬਣ ਜਾਣੀਆਂ ਜੀ, ਆਹ ਕੁਛ ਅਸੀਂ ਕੀਤਾ, ਇੰਨੇ ਪੈਸੇ ਆਹ ਖਰਚੇ, ਇੰਨੇ ਪੈਸੇ ਆਹ ਖਰਚੇ, ਇੰਨੇ ਪੈਸੇ ਆਹ ਖਰਚੇ, ਚਲੋ ਜੀ 2-2, 2.5-3-3 ਲੱਖ ਤੋਂ ਲੈ ਕੇ ਤੇ ਮਿਲੀਅਨਸ ਆਫ ਡਾਲਰ। ਕੁਝ ਕੁ ਲੋਕਾਂ ਨੂੰ ਮੈਂ ਨਿੱਜੀ ਤੌਰ ਦੇ ਉੱਪਰ ਜਾਣਦਾ, ਜਿਨ੍ਹਾਂ ਦੀ ਸੰਸਥਾ ਬਾਰੇ ਹੁਣ ਪਤਾ ਲੱਗਾ ਜਦੋਂ ਵੈਬਸਾਈਟ ਦੇ ਉੱਪਰ ਉਹਨਾਂ ਦਾ ਨਾਂ ਦਿਸਿਆ ਵੀ ਇਹ ਵੀ ਗ੍ਰਾਂਟ ਲੈ ਗਿਆ ਭਾਈ, ਕੋਈ ਕਦੇ ਡੱਖਾ ਦੌਰਾ ਨਹੀਂ ਕੀਤਾ, ਸਿਰਫ ਉਹਨਾਂ ਨੇ ਪੇਪਰ ਵਰਕ ਕਰਕੇ ਤੇ ਸਰਕਾਰਾਂ ਨੂੰ ਜਮ੍ਹਾਂ ਕਰਾਤਾ। ਹੁਣ ਜੇ ਕਿਤੇ ਇਹ ਚੀਜ਼ਾਂ ਪਬਲਿਕ ਨਾ ਹੁੰਦੀਆਂ ਹੋਣ ਤਾਂ ਫਿਰ ਕਿਹਨੂੰ ਪਤਾ ਲੱਗੇ ਕੌਣ ਕੀ ਅੰਦਰੋਂ ਕੀ ਕਰੀ ਜਾਂਦਾ। ਹੁਣ ਜਿੱਥੇ ਕਹਿ ਲਓ ਕਿ ਇਹ ਬਗੈਰ ਗੱਲੋਂ ਔਰ ਮਿਲਣੀਆਂ ਵੀ ਗ੍ਰਾਂਟਾਂ ਉਹਨਾਂ ਨੂੰ ਆ ਵੀ ਜਿਹੜੇ ਸਪੋਰਟ ਕਰਦੇ ਆ, ਜਿਨ੍ਹਾਂ ਨੇ ਕਹਿ ਲਓ ਵੀ ਚੈੱਕ ਜਿਹੜੇ ਆ ਕੁਛ ਨਾ ਕਿਸੇ ਰੂਪ ਦੇ ਵਿੱਚ ਵਾਪਸ ਵੀ ਦੇਣੇ। ਪਹਿਲੀਆਂ ਦੇ ਵਿੱਚ ਜਦੋਂ ਨਾ ਇੱਥੇ ਅੱਜ ਤੋਂ 15-20 ਸਾਲ ਪਹਿਲਾਂ ਉਹਦੇ ਸੁਣਦੇ ਹੁੰਦੇ ਸੀ ਵੀ ਇਹਨਾਂ ਮੁਲਕਾਂ ਦੇ ਵਿੱਚ ਕਰਪਸ਼ਨ ਹੈਗੀ ਆ, ਪਰ ਕਰਪਸ਼ਨ ਹੋਰ ਹਿਸਾਬ ਦੀ ਆ ਵੀ ਉਹ ਕਰਪਸ਼ਨ ਜਿਹੜੀ ਆ ਉਹ ਸਿੱਧੇ ਤੌਰ ਦੇ ਉੱਪਰ ਆਮ ਵਿਅਕਤੀਆਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰਦੀ, ਪਰ ਹੁਣ ਜਿਹੜਾ ਜੀ ਉਹ ਟ੍ਰੇਡ ਓਪਨ ਹੋ ਚੁੱਕਾ, ਹੁਣ ਸਾਰਾ ਕੁਝ ਖੁੱਲ੍ਹ ਖੁਲਾ ਗਏ। ਹੁਣ ਇੱਕ ਪਾਸੇ ਉਹ ਸਮੇਂ ਜਦੋਂ ਲੋਕ ਅਫੋਰਡੇਬਿਲਟੀ ਦੇ ਨਾਲ ਜੂਝ ਰਹੇ ਨੇ, ਲੜ ਰਹੇ ਨੇ, ਉਸ ਸਮੇਂ ਗੱਲ ਦੇ ਉੱਪਰ ਅੰਗੂਠਾ ਪ੍ਰੋਵਿੰਸ਼ੀਅਲ ਸਰਕਾਰ ਵੀ ਦੇ ਰਹੀ ਹੈ, ਸਾਡੀ ਮਿਊਂਸੀਪਲ ਵੀ ਘੱਟ ਨਹੀਂ। ਸੋ ਫੈਡਰਲ ਦੀ ਜੋ ਇਕਾਨਮੀ ਦਾ ਹਾਲ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਉਹ ਤਾਂ ਆਪਾਂ ਪਹਿਲੇ ਸਟਰਗਲ ਕਰ ਰਹੇ ਸੀ, ਪਰ ਪੈਸਿਆਂ ਦੀ ਕਹਿ ਲਓ ਕਿ ਜਿਹੜੀ ਮਿਸਮੈਨੇਜਮੈਂਟ ਹੈ ਉਹ ਸਰਕਾਰ ਖੁਦ ਜ਼ਿੰਮੇਵਾਰ ਹੋਣ ਦੇ ਬਾਵਜੂਦ ਉਹਦੀ ਗਾਜ ਜਿਹੜੀ ਆ ਉਹ ਆਮ ਲੋਕਾਂ ਦੇ ਸਿਰ ਸੁੱਟਦੀ ਆ। ਸੋ ਇਹਦੇ ਨਾਲ ਕਹਿ ਲਓ ਕਿ ਘੱਟ ਇਨਕਮ ਵਾਲੇ ਬਹੁਤੇ ਪਰਿਵਾਰਾਂ ਦੇ ਉੱਪਰ ਤੇ ਅਸਲ ਦੇ ਵਿੱਚ ਜੈਨੂਅਨਲੀ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਉੱਪਰ ਇਸ ਚੀਜ਼ ਦਾ ਬਹੁਤ ਭੈੜਾ ਅਸਰ ਪੈਣਾ, ਮਾੜਾ ਅਸਰ ਪੈਣਾ। ਕਿਉਂਕਿ ਜਿਨ੍ਹਾਂ ਨੇ ਪਹਿਲਾਂ ਪਲੈਨ ਨਹੀਂ ਕੀਤਾ ਹੁੰਦਾ ਕਈ ਵਾਰੀ ਵੀ ਜਿਹੜਾ RESP ਨਹੀਂ ਕਰਵਾਈ, ਉਸ ਢੰਗ ਦੇ ਨਾਲ ਇੰਤਜ਼ਾਮ ਨਹੀਂ ਕੀਤੇ, ਕਿਉਂਕਿ ਜਿੰਨਾ ਚਿਰ ਬੱਚੇ ਜਿਹੜੇ 12 ਗ੍ਰੇਡ ਤੱਕ ਹੁੰਦੇ ਨੇ ਮਾਪਿਆਂ ਨੂੰ ਬਹੁਤਾ ਪਤਾ ਵੀ ਨਹੀਂ ਲੱਗਦਾ ਕਿ ਬੱਚੇ ਪੜ੍ਹਦੇ ਨੇ, ਕਿਉਂ ਖਰਚਾ ਨਹੀਂ ਹੁੰਦਾ। ਬਾਕੀ ਜਿਹੜਾ ਉਹ ਮੌਲਿਕ ਚੀਜ਼ਾਂ ਹੁੰਦੀਆਂ ਨੇ ਬੇਸਿਕ ਆਪਾਂ ਉਹ ਪੂਰੀਆਂ ਕਰ ਲੈਂਦੇ ਹਾਂ। ਤੇ ਜਦੋਂ ਬੱਚਾ ਯੂਨੀਵਰਸਿਟੀ ਜਾਣਾ ਹੁੰਦਾ, ਖਾਸ ਕਰਕੇ ਯੂਨੀਵਰਸਿਟੀ ਤੋਂ ਬਾਅਦ ਜਦੋਂ ਅੱਜ ਕੱਲ੍ਹ ਯੂਨੀਵਰਸਿਟੀ ਕਰਕੇ ਵੀ ਤੁਹਾਨੂੰ ਕੋਈ ਢੰਗ ਦੀ ਜੋਬ ਨਹੀਂ ਮਿਲਦੀ, ਫਿਰ ਤੁਹਾਨੂੰ ਮੋਟੀਆਂ ਰਕਮਾਂ ਲਾਉਣੀਆਂ ਪੈਂਦੀਆਂ ਨੇ। ਫਿਰ ਤੁਹਾਨੂੰ ਕਈ ਵਾਰੀ ਜਿਹੜਾ ਜੀ ਮੁਲਕ ਤੋਂ ਬਾਹਰ ਜਾ ਕੇ ਪੜ੍ਹਨਾ ਪੈਂਦਾ। ਹੁਣ ਵੱਡੀ ਗਿਣਤੀ ਵਿੱਚ ਵਿਦਿਆਰਥੀ ਜਿਹੜੇ ਨੇ ਹੋਰ ਮੁਲਕਾਂ ਤੋਂ ਕੈਨੇਡਾ 'ਚ ਪੜ੍ਹਦੇ ਆ, ਤੇ ਸਾਡੇ ਕੈਨੇਡਾ ਵਾਲੇ ਜਿਹੜੇ ਕਈ ਅਮਰੀਕਾ ਨੂੰ ਜਾਣਾ ਪੈਂਦਾ, ਕਈਆਂ ਨੂੰ ਵਲੈਤ ਜਾ ਕੇ ਪੜ੍ਹਨਾ ਪੈਂਦਾ, ਕਈਆਂ ਨੂੰ ਕਿਸੇ ਪਾਸੇ ਹੋਰ ਜਾਣਾ ਪੈਂਦਾ। ਔਰ ਜਦੋਂ ਉੱਥੋਂ ਪੜ੍ਹ ਕੇ ਵੀ ਆ ਜਾਂਦੇ ਆ ਜੀ, ਫਿਰ ਇੱਥੇ ਆ ਕੇ ਜੋਬ ਮਿਲਣ ਦੀ ਫਿਰ ਕੋਈ ਆਸ ਨਹੀਂ। ਸੋ ਪਤਾ ਨਹੀਂ, ਮੈਂ ਤਾਂ ਕਈ ਵਾਰੀ ਅਸੀਂ ਮੇਰੇ ਇੱਕ ਦੋ ਮਿੱਤਰ ਨੇ ਅਸੀਂ ਆਪਸ ਵਿੱਚ ਗੱਲ ਕਰਦੇ ਹੁੰਦੇ ਵੀ ਫੈਡਰਲੀ ਵੀ ਤੇ ਪ੍ਰੋਵਿੰਸ਼ੀਅਲੀ ਵੀ, ਵੀ ਪਤਾ ਨਹੀਂ ਇਹਦੇ ਸਲਾਹਕਾਰ ਕੌਣ ਨੇ, ਕਿਹਦੀਆਂ ਸਲਾਹਾਂ ਮੰਨਦੇ ਆ। ਪਰ ਜਿਹੜਾ ਇਹ ਫੈਸਲਾ ਹੈ ਫੋਰ ਸਰਕਾਰ ਦਾ, ਇਹਦੀ ਡਟ ਕੇ ਆਲੋਚਨਾ ਹੋਣੀ ਚਾਹੀਦੀ ਹੈ, ਡਟ ਕੇ ਵਿਰੋਧਤਾ ਹੋਣੀ ਚਾਹੀਦੀ ਆ। ਔਰ ਜਿਸ ਢੰਗ ਦੇ ਨਾਲ ਸਾਡੇ ਆਮ ਪਰਿਵਾਰਾਂ ਨੂੰ ਲੋਕਾਂ ਨੂੰ ਰਿਐਕਟ ਕਰਨਾ ਚਾਹੀਦਾ ਸੀ, ਅੱਜ ਦੀ ਤਰੀਕ ਤੱਕ ਉਸ ਢੰਗ ਨਾਲ ਰਿਐਕਟ ਨਹੀਂ ਕਰ ਰਹੇ। ਉਹਦੇ ਪਿੱਛੇ ਕਾਰਨ ਕੀ ਆ, ਨਾ ਤਾਂ ਸਾਡਾ ਬਹੁਤਾ ਮੀਡੀਆ ਰਿਐਕਟ ਕਰ ਰਿਹਾ ਉਸ ਢੰਗ ਦੇ ਨਾਲ, ਤੇ ਨਾ ਸਾਡੇ ਲੋਕ ਰਿਐਕਟ ਕਰ ਰਹੇ ਆ। ਹਰੀ ਸਟੇਟ ਨੂੰ ਲੈ ਕੇ ਤੇ ਰੀਕੋ ਨੇ ਪਿਛਲੇ ਦਿਨਾਂ ਤੋਂ ਕਾਫੀ ਚੂੜੀ ਕੱਸੀ ਆ ਜੀ। ਇੱਕ ਹੋਰ ਰਿਪੋਰਟ ਆਈ ਆ, ਰੀਕੋ ਮੂਵਸ ਟੂ ਰਿਵੋਕ ਰਾਇਲ ਕੀ ਬ੍ਰੋਕਰੇਜ ਰਜਿਸਟ੍ਰੇਸ਼ਨ ਓਵਰ ਅਲੈਜਡ ਫਾਲਸ ਡਾਕੂਮੈਂਟਸ, ਇੱਕ ਹੋਰ ਢੰਗ ਤੇ ਆ ਜੀ। ਬਾਕੀ ਇਹਦੇ ਬਾਰੇ ਰਿਪੋਰਟ ਜਿਹੜੀ ਜੇ ਆਪਾਂ ਹੋਰ ਪੜਾਂਗੇ ਤੇ ਤੁਹਾਡੇ ਨਾਲ ਨੇੜਲੇ ਭਵਿੱਖ ਦੇ ਵਿੱਚ ਸਾਂਝੇ ਕਰਾਂਗੇ ਜੀ। ਹੁਣ ਅਸਲ ਚ ਕੀ ਆ ਕਿ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਰੀਅਲ ਸਟੇਟ ਜਿਹੜੀ ਹੈ ਤਕਰੀਬਨ ਠੱਪ ਪਈ ਆ। ਹੁਣ ਜਿਹੜੇ ਪ੍ਰੀ ਕੰਸਟਰਕਸ਼ਨ ਵੇਚੇ ਗਏ ਸੀਗੇ, ਇਹ ਸਬਜ਼ ਬਾਗ ਦੇਖੇ ਸੀਗੇ ਕਿ ਭਾਈ ਅਸੀਂ ਘਰ ਦੇ ਵਿੱਚੋਂ ਐਕੁਟੀ ਕੱਢ ਕੇ ਕਹਿੰਦੇ ਕੰਮ ਤੇ ਲਾਓ ਉਹਨੂੰ, ਇਹ ਨਹੀਂ ਸੀ ਵੀ ਭਾਈ ਜਿਹੜੇ ਘਰ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਸੀਂ ਫ੍ਰੀ ਕੀਤਾ ਇਹਨੂੰ ਗਹਿਣੇ ਕਰਕੇ ਪੈਸੇ ਚੱਕ ਲਓ ਵਿੱਚੋਂ, ਲਫ਼ਜ਼ ਤੇ ਬਣਦੇ ਸੀ ਨਾ, ਪਰ ਨਹੀਂ ਉਹ ਕਹਿੰਦੇ ਐਕੁਟੀ ਚੱਕੋ ਗਹਿਣੇ, ਥੋੜਾ ਜਿਹਾ ਲਫ਼ਜ਼ ਜਿਹੜਾ ਉਹ ਸਾਨੂੰ ਥੋੜਾ ਜਿਹਾ ਚੂੰਡੀ ਵੱਢਦਾ ਨਾ, ਤਾਂ ਕਰਕੇ ਉਹ ਚੱਕ ਕੇ ਤੇ ਹੁਣ ਸਾਰੀ ਗੇਮ ਜਿਹੜੀ ਹੈ ਉਲਟੀ ਪੈ ਗਈ ਆ। ਹੁਣ ਬੈਂਕਾਂ ਜਿਹੜੀਆਂ ਨੇ ਜੀ ਉਹ ਉਹਨੇ ਪੈਸੇ ਦੇਣ ਨੂੰ ਤਿਆਰ ਨਹੀਂ, ਤੇ ਕਲੋਜ਼ ਕਰਾਉਣ ਨੂੰ ਕੋਲ ਪੈਸੇ ਹੈ ਨਹੀਂ, ਤੇ ਰੀਅਲਟਰ ਜਿਹੜੇ ਜੀ ਫੋਨ ਨਹੀਂ ਚੱਕਦੇ, ਬੰਦਾ ਕਹਿੰਦਾ ਜਾਵਾਂ ਤਾਂ ਜਾਵਾਂ ਕਿੱਥੇ। ਔਰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਹਿ ਲਓ ਵੀ ਇੱਕ ਇਹ ਸੁਪਨਾ ਹੁੰਦਾ ਵੀ ਕਦੋਂ ਸਾਡਾ ਕਹਿ ਲਓ ਵੀ ਘਰ ਫ੍ਰੀ ਹੋਊਗਾ ਜਿਹਦੀਆਂ ਅਸੀਂ ਸਾਨੂੰ ਕਿਸ਼ਤਾਂ ਨਹੀਂ ਦੇਣੀਆਂ ਪੈਣਗੀਆਂ। ਔਰ ਕਈ ਜਿਹੜੇ ਸਨ ਉੱਥੋਂ ਤੱਕ ਪਹੁੰਚੇ ਸੀ, ਪਰ ਉਹਨਾਂ ਦੇ ਆਪਣੇ ਲਾਲਚ ਤੇ ਉਹਨਾਂ ਦੀ ਕਹਿ ਲਓ ਵੀ ਉਹਨਾਂ ਨੂੰ ਮਿਸਗਾਈਡ ਜਾਂ ਫਿਰ ਗਾਈਡ ਪ੍ਰੋਪਰ ਨਹੀਂ ਕੀਤਾ ਗਿਆ। ਰੀਅਲਟਰ ਦੀ ਜਿਹੜੀ ਫਿਡਿਊਸ਼ਰੀ ਡਿਊਟੀ ਵੀ ਇਹੀ ਆ ਵੀ ਆਪਣੇ ਕਲਾਇੰਟ ਨੂੰ ਇਨਫੋਰਮਡ ਡਿਸੀਜਨ ਬਣਾਉਣ ਦੇ ਵਿੱਚ ਉਸ ਦੀ ਮਦਦ ਕਰਨੀ। ਉਹ ਸਾਡਾ ਬਹੁਤ ਹੈ ਜਿਹੜਾ ਜੀ ਉਹ ਰੀਅਲਟਰ ਭਾਈਚਾਰਾ ਜਿਹੜਾ ਆਪਣੀ ਜਿਹੜੀ ਫਿਡਿਊਸ਼ਰੀ ਡਿਊਟੀ ਆ ਉਸ ਡਿਊਟੀ ਨੂੰ ਨਿਭਾਉਣ ਦੇ ਵਿੱਚ ਕਈ ਵਾਰ ਨਾਕਾਮਯਾਬ ਰਿਹਾ ਵੀ ਲੱਗਦਾ। ਅੱਜ ਕੱਲ੍ਹ ਟਿਕਟੋਕ ਦੇ ਅੱਜ ਕੱਲ੍ਹ ਵੀ ਚਲੇ ਜਾਂਦਾ ਸੋਲਡ ਓਵਰ ਫਲਾਨਾ, ਸੋਲਡ ਓਵਰ ਆਸਕਿੰਗ ਪ੍ਰਾਈਜ਼, ਮੈਂ ਇਹ ਕਰਤਾ ਮੈਂ ਵੋ ਕਰਤਾ। ਪਰ ਜਿਹੜੇ ਲੋਕਾਂ ਨੂੰ ਹੁਣ ਰਾਤ ਰਾਤ ਭਰ ਨੀਂਦ ਨਹੀਂ ਆਉਂਦੀ, ਉਹਨਾਂ ਦਾ ਹਾਲ ਜਾ ਕੇ ਪੁੱਛੋ ਕੀ ਬਣਿਆ। ਖੈਰ 416-620-1787 ਸਟੂਡੀਓ ਦਾ ਫੋਨ ਨੰਬਰ ਆ। ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ 905-915-8484 ਮੇਰਾ ਫੋਨ ਨੰਬਰ, ਬਰਾੜ ਸਾਹਿਬ ਦਾ ਫੋਨ ਨੰਬਰ 647-300-8436। ਆਪਾਂ ਇੱਕ ਗਾਣਾ ਸੁਣਦੇ ਹਾਂ।
ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ।
ਹੁਣੀ ਹਵਾਏ ਕਿੱਸਾ ਜੋੜਦੇ ਪ੍ਰੀਤ ਦਾ, ਰੂਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ, ਪੈਗੀ ਅੱਥਰੇ ਖਿਆਲਾਂ ਨਾਲ ਦੋਸਤੀ, ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ, ਸਾਨੂੰ ਸਿਰਾ ਨੀ ਪਿਆਉਂਦਾ ਸੁੱਤੇ ਗੀਤ ਦਾ। ਜਾਂ ਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਘੁੰਮ ਕੇ, ਦੱਸੋ ਜੀ ਹੁਣ ਕੀ ਲਿਖੀਏ। ਸਭ ਮਿੱਟ ਗਏ ਨੇ ਅਟਕ ਅੜਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਘੁੰਮ ਕੇ, ਦੱਸੋ ਜੀ ਹੁਣ ਕੀ ਲਿਖੀਏ।
ਇੱਕ ਬੜਾ ਵਧੀਆ ਸੁਝਾਅ ਜਿਹੜਾ ਜੀ ਆਇਆ ਸਾਡੇ ਸਰੋਤਿਆਂ ਵੱਲੋਂ, ਵੀ ਜਿੰਨੀਆਂ ਵੀ ਆਹ ਐਨ ਜੀ ਓ ਖੁੱਲੀਆਂ ਨੇ, ਜਿੰਨੀਆਂ ਵੀ ਨਾਨ ਪ੍ਰੋਫਿਟ ਖੁੱਲੀਆਂ ਨੇ, ਜਿੰਨੇ ਵੀ ਆਹ ਕਲੱਬ ਸ਼ਲੱਬ ਖੁੱਲੇ ਨੇ, ਜਿਹੜੇ ਚੁੱਪ ਚੁੱਪੀ ਤੇ ਗ੍ਰਾਂਟਾਂ ਲਈ ਜਾਂਦੇ ਆ ਤੇ ਪੇਪਰ ਭਰ ਭਰ ਕੇ ਦੇਈ ਜਾਂਦੇ ਆ, ਸਫੋਰ ਸਰਕਾਰ ਨੂੰ ਇਹਨਾਂ ਸਾਰਿਆਂ ਦਾ ਆਡਿਟ ਕਰਨਾ ਚਾਹੀਦਾ। ਆਪਣੇ ਐਮ ਪੀ ਪੀਆਂ ਨੂੰ ਜਿਹੜਾ ਜੀ ਉਹ ਮੇਲਾਂ ਲਪਾਓ, ਚਿੱਠੀਆਂ ਲਿਖੋ, ਉਹਨਾਂ ਨਾਲ ਗੱਲ ਕਰੋ ਤਾਂ ਕਿ ਠੱਗੀ ਰੋਕੀ ਜਾ ਸਕੇ। ਵਧੀਆ ਸੁਝਾਅ।
ਵੇਖਦੀਆਂ ਪਰੀਆਂ ਤੇ ਰਾਣੀਆਂ, ਅਸੀਂ ਆਪੇ ਨੂੰ ਨਜ਼ਰਾਂ ਮਾਰੀਆਂ, ਲਾਏ ਕਾਲੇ ਕਜਲੇ ਦੇ ਟਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਘੁੰਮ ਕੇ, ਦੱਸੋ ਜੀ ਹੁਣ ਕੀ ਲਿਖੀਏ।
ਦੋਸਤੋ ਜੀ ਅੱਜ ਦਾ ਪ੍ਰੋਗਰਾਮ ਵੀ ਜ਼ਰੂਰ ਚੰਗਾ ਲੱਗਾ ਹੋਵੇਗਾ। ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਫੋਨ ਨੰਬਰ ਪਈ ਹੋਈ ਹੈ 405-620-1787। ਘੱਟ ਵੱਧ ਬੋਲੇਗਾ ਤਾਂ ਮਾਫੀ, ਅਗਲੀ ਮੁਲਾਕਾਤ ਤੱਕ ਬਰਾਬਰ ਰੱਖਾਂ।
ਪਾਇਆ ਗਲੇ ਚ ਗੁਲਾਬੀ ਨੇ ਜੰਜੀਰੀਆਂ, ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ, ਤਾਈਆਂ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ, ਅੱਜ ਪੱਲੇ ਪਈਆਂ ਸੁਣੀ ਅਮੀਰੀਆਂ, ਸਾਡੀ ਜੇਬ ਤੇ ਮੁਹੱਬਤਾਂ ਦੇ ਸਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਘੁੰਮ ਕੇ, ਦੱਸੋ ਜੀ ਹੁਣ ਕੀ ਲਿਖੀਏ। ਸ਼ੀਸ਼ਾ ਬੜਾ ਛੇੜਦਾ, ਨਾਲੇ ਛੇਤੀ ਗੱਲ ਬਾਤ ਨੀ ਨਵੇੜਦਾ, ਕਰੇ ਨੈਣ ਜੇ ਮਿਲਾ ਕੇ ਗੁੱਸਾ ਦੀਆਂ, ਸਾਡੇ ਖਿਆਲਾਂ ਵਾਲੀ ਗੁਣਤੀ ਉਧੇੜਦਾ, ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ, ਨਾਲੇ ਛੇਤੀ ਗੱਲ ਬਾਤ ਨੀ ਨਵੇੜਦਾ, ਕਰੇ ਨੈਣ ਜੇ ਮਿਲਾ ਕੇ ਗੁੱਸਾ ਦੀਆਂ, ਸਾਡੇ ਖਿਆਲਾਂ ਵਾਲੀ ਗੁਣਤੀ ਉਧੇੜਦਾ, ਇਹ ਤਾਂ ਖਾਹਿਸ਼ਾਂ ਦੇ ਬੂਹੇ ਵੀ ਨੀ ਫੇਰਦਾ, ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਘੁੰਮ ਕੇ, ਦੱਸੋ ਜੀ ਹੁਣ ਕੀ ਲਿਖੀਏ।
Views expressed on the preceding program may not necessarily be those of the owner or management of WTOR radio station.
Dana Mandi Grocery Store and Meat Shop aa gaya ab Brampton mein Queen Street aur Bramley bilkul wahi jahan bahut se phool milte hain. Sargent Farm se taza taza halal gosht drumsticks $2.99 per pound, chicken breast $5.99, whole cream chicken $4.49, beef boneless $9.99, Kima $6.99, bakre ka gosht $8.49 per pound, Homa milk $6.99 a bag, tamam daale $3.99 char pounds, daale gosht sabzi masala jaat ki kam keemton ka fayda le lijiyega. Grand opening hai phir na kahiye main pata na chala. 729 Queen Street East, Dana Mandi, a new grocery store in Brampton.
ਰੱਜ ਰੱਜ ਕੇ ਤੁਸੀਂ ਖਾਣੀ, ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ, ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ।
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਸਿੰਘ ਜੀ ਨੂੰ 416-679-9991 ਤੇ 416-679-9191।
किस सोच में बैठे हो तुम, किस बात का है हम।
पाजी रमजान शुरू हो गया है, फिर ईद, पाकिस्तान पैसे भेजने, इतनी परेशानी।
बस इतनी सी बात, जब चाहो